अमरदास गोर हृदयत आब गोर हृदयत आब श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गोर हर कृष्ण मनाय बहो बहादुर परम कृपाल परम कृपाल श्री गुरु गोविंद सिंह विशाल तहरों तहरा पर पौन पौन शीश पौन पौन शीशा बंदों बार बार जगदीशा जिस मह अमृत ज्ञान है नानक भगत बैरा श्री गुरु ग्रंथ साहिब ओदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक अंकारा सतगुरु तेह प्रसाद सच हो वाहिगुरु जी की फतेह विघ्न विनाशन सोए
सतनाम श्री वाहिगुरु साहिब जी मर हरि चंद सुनिए मरदाना कर गुजराना जिह विद होए तुमार रहो पुर सुल्ताना कर घर खाना दोनों काल आहार सुनिए मरदाना कर गुजराना
परम सम्मान जो गुरु रूप गुरु खालसा साध संगत जी वाहिगुरु जी का खालसा वाहिगुरु जी की फतेह आप सरबत संगतां बहुत वड्डियां भागां वाले हो जिन्हां नूं गरीब नवाज महान बख्शिशां दे दाते लोक परलोक दीआं दातां दे मालक धन धन सतगुरु श्री गुरु तेग बहादुर साहिब सच्चे पातशाह महाराज जी दे पावन पवित्र चरणा विखे मनुखा जीवन दियां घड़ियां नूं सफल करन दा शुभ सुभागा समा प्राप्त हो रहा है। आप जी रोजाना दी तरह सतगुरां दे पावन पवित्र गुर इतिहास की कथा दा आनंद माणदे हो दसां पातशाहियां दा जिन्ना भी इतिहास है ਇਹ ਸਤਿਗੁਰਾਂ ਦੇ ਪਾਵਨ ਸਰਗੁਣ ਦੀਦਾਰ ਸਾਨੂੰ ਹਮੇਸ਼ਾ ਵਾਸਤੇ ਕਰਵਾਉਂਦਾ ਹੈ ਔਰ ਸਤਿਗੁਰਾਂ ਦੇ ਸਰਗੁਣ ਦਰਸ਼ਨਾਂ ਦੀ ਦਾਤ ਸਾਨੂੰ ਗੁਰ ਇਤਿਹਾਸ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਉਪਦੇਸ਼ ਦਿੱਤੇ ਹੈ ਉਹ ਹਰ ਸਮੇਂ ਲਈ ਗੁਰਸਿੱਖਾਂ ਵਾਸਤੇ ਸਾਰਥਕ ਹਨ। ਜੋ ਵੀ ਗੁਰਸਿੱਖ ਸਤਿਗੁਰਾਂ ਦੇ ਦਿੱਤੇ ਉਪਦੇਸ਼ਾਂ ਨੂੰ ਗੁਰ ਇਤਿਹਾਸ ਦੁਆਰਾ ਸਰਵਣ ਕਰਕੇ ਮੰਨਣ ਕਰਕੇ ਆਪਣੇ ਜੀਵਨ ਵਿੱਚ ਇਨ੍ਹਾਂ ਉਪਦੇਸ਼ਾਂ ਨੂੰ ਕਮਾਉਂਦਾ ਹੈ ਉਸ ਦਾ ਲੋਕ ਵੀ ਸਫਲਾ ਔਰ ਪ੍ਰਲੋਕ ਵੀ ਸੁਹੇਲਾ ਭਾਵ ਸੋਭਨੀਕ ਹੋ ਜਾਂਦਾ ਹੈ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਜਗਤ ਦੇ ਤਾਰਕ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਸਾਹਿਬ ਦੇ ਜੰਗਲਾਂ ਦੇ ਅੰਦਰ ਸੰਗਤਾਂ ਨੂੰ ਤਾਰਨ ਹਿੱਤ ਸੱਚੇ ਪਾਤਸ਼ਾਹ ਜੀ ਨੂੰ ਵਿਦੇਸ਼ਾਂ ਨੂੰ ਜਾਣ ਦੀ ਤਿਆਰੀ ਕੀਤੀ ਹੈ ਔਰ ਭਾਈ ਮਰਦਾਨਾ ਸਤਿਗੁਰੂ ਜੀ ਦੇ ਪਾਸੋਂ ਬੇਬੇ ਨਾਨਕੀ ਜੀ ਦੇ ਘਰ ਆਏ ਹੋਏ ਹਨ ਔਰ ਜਿਵੇਂ ਬੇਬੇ ਨਾਨਕੀ ਜੀ ਨਾਲ ਭਾਈ ਅਜੈ ਰਾਮ ਜੀ ਦੇ ਨਾਲ ਭਾਈ ਮਰਦਾਨੇ ਦੀ ਵਿਚਾਰ ਹੋ ਰਹੀ ਹੈ ਉਹ ਪ੍ਰਸੰਗ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਰਧਾ ਔਰ ਭਾਵਨਾ ਦੇ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਰ ਹਰੀ ਛੰਦ ਸੁਣੀਏ ਮਰਦਾਨਾ ਕਰ ਗੁਜਰਾਨਾ।
ਭਾਈਆ ਜੈ ਰਾਮ ਜੀ ਔਰ ਬੇਬੇ ਨਾਨਕੀ ਜੀ ਕਹਿਣ ਲੱਗੇ ਮਰਦਾਨਾ ਜੀ ਸਾਡਾ ਬਚਨ ਸੁਣਨਾ ਕਰੋ ਕਿ ਜਿਵੇਂ ਵੀ ਤੁਹਾਡਾ ਗੁਜਰਾਨਾ ਗੁਜ਼ਾਰਾ ਹੋ ਸਕਦਾ ਹੈ ਜਿਵੇਂ ਵੀ ਤੁਹਾਡਾ ਖਾਣ ਪੀਣ ਪਹਿਨਣ ਦਾ ਨਿਰਵਾਹ ਹੋ ਸਕਦਾ ਹੈ ਉਸੇ ਦੇ ਤਰ੍ਹਾਂ ਦਾ ਸਾਨੂੰ ਤਰੀਕਾ ਦੱਸਣਾ ਕਰੋ ਅਸੀਂ ਉਸੇ ਤਰ੍ਹਾਂ ਤੁਹਾਡੇ ਖਾਣ ਪੀਣ ਪਹਿਨਣ ਦਾ ਹਰ ਤਰ੍ਹਾਂ ਦਾ ਪ੍ਰਬੰਧ ਕਰਾਂਗੇ।
ਜਿਹ ਬਿਦ ਹੋਏ ਤੁਮਾਰ
ਜਿਸ ਵੀ ਤਰੀਕੇ ਦੇ ਨਾਲ ਤੁਹਾਡੇ ਖਾਣ ਦਾ ਪ੍ਰਬੰਧ ਹੋ ਸਕਦਾ ਪਹਿਨਣ ਦਾ ਪ੍ਰਬੰਧ ਹੋ ਸਕਦਾ ਹੈ ਉਹ ਸਾਰੀ ਵਿਦ ਜੁਗਤੀ ਸਾਨੂੰ ਦੱਸੋ ਉਸ ਜੁਗਤੀ ਨੂੰ ਨੇਪਰੇ ਚਾੜਨਾ ਪੂਰੀ ਕਰਨਾ ਸਾਡਾ ਪਰਮ ਕਰਤੱਵ ਹੈ ਅਸੀਂ ਪੂਰੀ ਕਰਾਂਗੇ।
ਰਹੋਪੁਰ ਸੁਲਤਾਨਾ ਕਰ ਘਰ ਖਾਨਾ।
ਜੇ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਸਾਹਿਬ ਸ਼ਹਿਰ ਦੇ ਅੰਦਰ ਰਹਿਣਗੇ ਤੁਸੀਂ ਵੀ ਇੱਥੇ ਸਤਿਗੁਰਾਂ ਦੇ ਨਾਲ ਰਹਿਣਾ ਕਰੋਗੇ ਤਾਂ ਦੋਨੋਂ ਸਮੇਂ ਦਾ ਭੋਜਨ ਤੁਹਾਡਾ ਬੇਬੇ ਨਾਨਕੀ ਜੀ ਕਹਿਣ ਲੱਗੇ ਘਰ ਵਿੱਚ ਤਿਆਰ ਹੋਇਆ ਕਰੇਗਾ ਔਰ ਤੁਸੀਂ ਸਾਡੇ ਪਾਸ ਆ ਕੇ ਦੋਨੋਂ ਸਮੇਂ ਭੋਜਨ ਛਕ ਲਿਆ ਕਰੋ।
ਦੋਨੋਂ ਕਾਲ ਆਹਾਰ
ਦੋਨੋਂ ਸਮੇਂ ਦਾ ਭੋਜਨ ਅਸੀਂ ਆਪ ਹੱਥੀ ਤਿਆਰ ਕਰਿਆ ਕਰਾਂਗੇ ਸਤਿਗੁਰਾਂ ਦੇ ਵਾਸਤੇ ਔਰ ਭਾਈ ਮਰਦਾਨਾ ਜੀ ਆਪ ਜੀ ਦੇ ਛਕਣ ਵਾਸਤੇ।
ਜੇ ਗਬਨ ਹੋ ਆਨਾ ਲਿਹੋ ਧਨ ਪਾਨਾ।
ਜੇ ਕਰਕੇ ਸਤਿਗੁਰੂ ਜੀ ਜਾਣਾ ਚਾਹੁੰਦੇ ਆ ਸੁਲਤਾਨਪੁਰ ਸਾਹਿਬ ਨੂੰ ਛੱਡ ਕੇ ਕਿਤੇ ਦੂਰ ਦੁਰਾਡੇ ਜਾਣ ਦਾ ਸਤਿਗੁਰੂ ਦੀ ਰਜ਼ਾ ਹੈ ਸਤਿਗੁਰੂ ਦਾ ਹੁਕਮ ਹੈ ਤਾਂ ਵਿਦੇਸ਼ਾਂ ਦੇ ਵਿੱਚ ਵਿਚਰਨ ਸਮੇਂ ਤੁਹਾਨੂੰ ਅੰਨ ਆਦਿਕ ਅਤੇ ਹੋਰ ਲੋੜਾਂ ਦੀ ਪੂਰਤੀ ਵਾਸਤੇ ਧਨ ਦੀ ਲੋੜ ਹੈ ਤਾਂ ਅਸੀਂ ਤੁਹਾਨੂੰ ਧਨ ਵੀ ਤੁਹਾਡੇ ਖਰਚੇ ਮੁਆਫਕ ਦੇ ਦਿਆਂਗੇ ਔਰ ਤੁਸੀਂ ਆਪਣੇ ਹੱਥਾਂ ਵਿੱਚ ਸਾਡੇ ਕੋਲੋਂ ਧਨ ਲੈ ਕੇ ਸਾਂਭ ਕੇ ਰੱਖਣਾ ਕਰੋ।
ਘਰ ਖਰੀਦ ਤਹ ਖਾਓ
ਜਿੱਥੇ ਵੀ ਜਾਓ ਜੇ ਤਾਂ ਸੰਗਤਾਂ ਪ੍ਰੇਮ ਵਾਲੀਆਂ ਮਿਲ ਜਾਣ ਭੋਜਨ ਛਕਾਉਣ ਵਾਲੀਆਂ ਵਸਤਰ ਦੇਣ ਵਾਲੀਆਂ ਤਾਂ ਤੁਸੀਂ ਸੰਗਤਾਂ ਤੋਂ ਛਕਣਾ ਔਰ ਖਾਣ ਪੀਣ ਪਹਿਨਣ ਦਾ ਆਪਣਾ ਕਾਰਜ ਚਲਾਉਣਾ। ਜੇ ਨਹੀਂ ਕੋਈ ਮਿਲੇਗਾ ਵਿਦੇਸ਼ਾਂ ਦੀ ਧਰਤੀ ਦੇ ਅੰਦਰ ਤਾਂ ਤੁਸੀਂ ਮੁੱਲ ਲੈ ਕੇ ਭੋਜਨ ਲੈ ਕੇ ਛਕ ਲਿਆ ਕਰੋ ਅਸੀਂ ਤੁਹਾਨੂੰ ਧਨ ਦੇ ਦਿੰਦੇ ਹਾਂ।
ਨਾ ਕਰੋ ਭਇਆ ਨਾ ਰਹੋ ਇਹ ਥਾਨਾ।
ਔਰ ਸਾਡੀ ਤਾਂ ਇਹ ਬੇਨਤੀ ਹੈ ਕਿ ਤੁਸੀਂ ਦੂਰ ਨਾ ਜਾਓ ਸਤਿਗੁਰੂ ਜੀ ਨੂੰ ਵੀ ਜਾਣ ਤੋਂ ਰੋਕੋ ਔਰ ਸਾਡੇ ਪਾਸ ਨੇੜੇ ਹੀ ਰਹਿਣਾ ਕਰੋ ਇੱਥੇ ਹੀ ਠਹਿਰਨਾ ਕਰੋ।
ਨਾਨਕ ਢਿੱਗ ਹਰ ਖਾਓ
ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਰਹਿ ਕੇ ਤੁਸੀਂ ਵੀ ਖੁਸ਼ ਪ੍ਰਸੰਨ ਰਹੋ ਅਸੀਂ ਵੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਉਪਦੇਸ਼ ਸੁਣ ਕੇ ਪ੍ਰਸੰਨ ਰਹਿੰਦੇ ਹਾਂ।
ਸੁਣ ਕਰ ਮਰਦਾਨਾ ਔਰ ਹਰ ਖਾਨਾ।
ਜਦੋਂ ਭਾਈ ਮਰਦਾਨਾ ਜੀ ਨੇ ਭਾਈ ਅਜੈ ਰਾਮ ਅਤੇ ਬੇਬੇ ਨਾਨਕੀ ਜੀ ਦੇ ਬਚਨ ਸੁਣੇ ਤਾਂ ਸੁਣ ਕੇ ਭਾਈ ਮਰਦਾਨਾ ਜੀ ਬਹੁਤ ਪ੍ਰਸੰਨ ਹੋਏ।
ਕੀਨੋ ਰਹਿਣ ਵਿਚਾਰ,
ਮਨ ਵਿੱਚ ਵਿਚਾਰ ਕੀਤੀ ਕਿ ਠੀਕ ਹੈ, ਇਹਨਾਂ ਦਾ ਬਚਨ ਮੰਨਣਾ ਚਾਹੀਦਾ ਹੈ, ਇਸ ਕਰਕੇ ਮੈਂ ਸਤਿਗੁਰਾਂ ਨੂੰ ਛੱਡ ਕੇ ਮੇਰਾ ਜਾਣਾ ਨਹੀਂ ਬਣਦਾ ਆਪਣੇ ਨਗਰ ਨੂੰ, ਰਾਏ ਭੋਇਨ ਦੀ ਤਲਵੰਡੀ ਨਨਕਾਣਾ ਸਾਹਿਬ ਨੂੰ। ਮੈਂ ਐਸੀ ਥਾਂ ਤੇ ਸਤਿਗੁਰਾਂ ਦੇ ਪਾਸ ਰਹਾਂਗਾ ਔਰ ਸਤਿਗੁਰਾਂ ਦੀ ਸੰਗਤ ਕਰਾਂਗਾ। ਤੂੰ ਮਨ ਵਿੱਚ ਵਿਚਾਰ ਕੀਤੀ ਆ ਭਾਈ ਸਾਹਿਬ ਨੇ,
ਮੁਖ ਬਚਨ ਬਖਾਨਾ ਤੁਮ ਕਹਿ ਮਾਨਾ।
ਭਾਈ ਮਰਦਾਨਾ ਜੀ ਨੇ ਮੁਖੋਂ ਬਚਨ ਕਰ ਦਿੱਤਾ, ਬਚਨ ਦੇ ਦਿੱਤਾ ਕਿ ਮੈਂ ਨਹੀਂ ਘਰੇ ਜਾਵਾਂਗਾ, ਤੁਹਾਡਾ ਕਿਹਾ ਹੋਇਆ ਮੈਂ ਮੰਨ ਲਿਆ ਹੈ, ਪ੍ਰਵਾਨ ਕਰ ਲਿਆ ਹੈ।
ਜਾਓ ਨਾ ਮੈਂ ਆਗਾਰ,
ਮੈਂ ਅੱਗੇ ਆਗਾਰ ਨਾਮ ਘਰ ਦਾ ਹੈ, ਆਪਣੇ ਘਰ ਨੂੰ ਨਹੀਂ ਜਾਣਾ ਕਰਾਂਗਾ, ਸਤਿਗੁਰਾਂ ਦੇ ਪਾਸ ਇੱਥੇ ਹੀ ਰਹਾਂਗਾ।
ਹੋਈ ਪੁਨ ਰਹਿਣਾ ਰਹਿਓ ਸੋ ਐਨਾ,
ਵਚਨ ਬਲਾਸਟ ਕਰਦਿਆਂ ਹੋਇਆ ਰਹਿਣ ਪੈ ਗਈ, ਭਾਵ ਰਾਤ ਆ ਗਈ। ਔਰ ਰਾਤ ਪੈਣ ਤੋਂ ਭਾਈ ਮਰਦਾਨਾ ਜੀ ਘਰ ਦੇ ਅੰਦਰ ਬੇਬੇ ਨਾਨਕੀ ਜੀ ਦੇ ਪਾਸ ਹੀ, ਭਾਈਆ ਜੈ ਰਾਮ ਜੀ ਦੇ ਪਾਸ ਹੀ ਸੁਲਤਾਨਪੁਰ ਸਾਹਿਬ ਵਿਖੇ ਭਾਈ ਸਾਹਿਬ ਨੇ ਰਾਤ ਗੁਜ਼ਾਰਨਾ ਕੀਤੀ ਹੈ।
ਖੁਸ਼ੀ ਨਾਨਕੀ ਪੂਰ,
ਔਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਦੀ ਬਹੁਤੀ ਖੁਸ਼ੀ ਹੋਈ, ਬਹੁਤੀ ਪ੍ਰਸੰਨਤਾ ਉਹਨਾਂ ਦੇ ਮਨ ਨੂੰ ਹੋਈ ਕਿ ਭਾਈ ਮਰਦਾਨੇ ਨੇ ਸਾਡਾ ਬਚਨ ਮੰਨ ਲਿਆ ਹੈ।
ਜਿਉਂ ਹੋਏ ਰੁਕ ਗ੍ਰਹਿ ਨਰ ਜਾਵੇ ਤਿਹ ਟਰ,
ਜਿਵੇਂ ਸਾਧ ਸੰਗਤ ਜੀ ਕਿਸੇ ਮਨੁੱਖ ਨੂੰ ਗ੍ਰਹਿ ਨਾਮ ਪੀੜਾ ਦਾ ਹੈ, ਵਿਪਤਾ ਦਾ ਵੀ ਹੈ, ਦੁੱਖਾਂ ਦਾ ਵੀ ਹੈ, ਸੰਕਟ ਦਾ ਵੀ ਹੈ, ਜਿਵੇਂ ਕਿਸੇ ਮਨੁੱਖ ਨੂੰ ਕਿਸੇ ਦੁੱਖ ਨੇ ਘੇਰ ਕੇ ਰੱਖਿਆ ਹੋਇਆ ਹੋਵੇ ਤੇ ਉਹ ਗ੍ਰਹਿ ਉਹ ਪੀੜਾ ਉਹ ਦੁੱਖ ਟਲ ਜਾਵੇ ਤਾਂ ਸਾਧ ਸੰਗਤ ਜੀ ਉਸ ਦੇ ਟਲਣ ਦੀ ਇੰਨੀ ਵੱਡੀ ਖੁਸ਼ੀ ਹੁੰਦੀ ਹੈ ਕਿ ਉਸ ਮਨੁੱਖ ਦੀ ਖੁਸ਼ੀ ਦਾ ਅੰਦਾਜ਼ਾ ਨਹੀਂ ਲਾ ਕੇ ਦੱਸਿਆ ਜਾ ਸਕਦਾ। ਇਉਂ ਮਾਤਾ ਜੀ ਦੇ ਨਾਮ ਬੇਬੇ ਨਾਨਕੀ ਜੀ ਦੇ ਹਿਰਦੇ ਵਿੱਚ ਵੀ ਭਾਈ ਮਰਦਾਨੇ ਦੇ ਰਹਿਣ ਦੀ ਬਹੁਤੀ ਪ੍ਰਸੰਨਤਾ ਹੋਈ ਹੈ, ਇਨ੍ਹਾਂ ਮਨ ਵਿੱਚ ਸਤਿਗੁਰਾਂ ਪ੍ਰਤੀ ਸਤਿਕਾਰ ਹੈ, ਭਾਵਨਾ ਹੈ, ਪ੍ਰੇਮ ਹੈ, ਇਸ ਲਈ ਬਹੁਤੇ ਪ੍ਰਸੰਨ ਹੋਏ ਹਨ।
ਕਿਉਂ ਔਰ ਪੀੜਾ ਦੂਰ,
ਕਿਉਂ ਜਿਹੜੀ ਮਨ ਦੀ ਪੀੜਾ ਸੀ, ਦੁੱਖ ਸੀ ਭਾਈ ਮਰਦਾਨੇ ਦੇ ਜਾਣ ਦਾ, ਉਹ ਮਨ ਦੇ ਵਿੱਚੋਂ ਸਾਰੀ ਪੀੜਾ ਸਾਰਾ ਦੁੱਖ ਦੂਰ ਹੋ ਗਿਆ, ਨਿਵਿਰਤ ਹੋ ਗਿਆ।
ਦਵਈਆ ਸ਼ਾਂਦ ਭੋਰ ਭਾਈ ਮਰਦਾਨਾ ਬੋਲਿਓ,
ਅੰਮ੍ਰਿਤ ਵੇਲਾ ਹੋਇਆ, ਭਾਈ ਮਰਦਾਨੇ ਨੇ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਉਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਬੇਬੇ ਨਾਨਕੀ ਜੀ ਨੂੰ ਔਰ ਭਾਈਆ ਜੈ ਰਾਮ ਜੀ ਨੂੰ ਬੇਨਤੀ ਕੀਤੀ ਹੈ,
ਜਾਵੋ ਨਾਨਕ ਪਾਸੀ,
ਮੈਂ ਹੁਣ ਆਪਣੇ ਘਰ ਨੂੰ ਨਹੀਂ ਜਾਵਾਂਗਾ, ਤੁਹਾਡਾ ਬਚਨ ਮੰਨ ਲਿਆ ਹੈ, ਇਸ ਕਰਕੇ ਮੈਂ ਧੰਨ ਗੁਰੂ ਨਾਨਕ ਦੇਵ ਜੀ ਦੇ ਪਾਸ ਉਹਨਾਂ ਦੀ ਹਜ਼ੂਰੀ ਵਿੱਚ ਹੀ ਹੁਣ ਇੱਥੋਂ ਵਾਪਸ ਚੱਲ ਕੇ ਜਾਵਾਂਗਾ, ਜਿੱਥੇ ਹਜ਼ੂਰ ਨੂੰ ਛੱਡ ਕੇ ਆਇਆ ਉੱਥੋਂ ਹੀ ਜਾਣਾ ਕਰਾਂਗਾ ਵਾਪਸ।
ਭੋਜਨ ਕਰ ਤਿਆਰ ਤੁਜ ਦੇਵ ਹੈ,
ਇਸ ਕਰਕੇ ਮੈਨੂੰ ਸਤਿਗੁਰਾਂ ਦੇ ਛਕਣ ਵਾਸਤੇ ਔਰ ਸਤਿਗੁਰਾਂ ਨੂੰ ਛਕਾਉਣ ਵਾਸਤੇ ਭੋਜਨ ਤਿਆਰ ਕਰਕੇ ਦੇਣਾ ਕਰੋ।
ਖਾਏ ਜਾਹੋ ਸ਼ੁੱਧ ਨਾਸੀ,
ਔਰ ਮੈਂ ਸਤਿਗੁਰੂ ਜੀ ਨੂੰ ਵੀ ਛਕਾਵਾਂਗਾ, ਆਪ ਵੀ ਛਕਾਂਗਾ, ਔਰ ਜਿਸ ਕਰਕੇ ਮੇਰੀ ਭੁੱਖ ਜਿਹੜੀ ਹੈ ਉਹ ਸਾਰੀ ਨਾਸ ਹੋ ਜਾਏਗੀ, ਨਿਵਿਰਤ ਹੋ ਜਾਏਗੀ।
ਮਾਨ ਬਚਨ ਮੁਖ ਅਚਿਓ ਅਹਾਰਾ,
ਉਸ ਵਕਤ ਸਾਧ ਸੰਗਤ ਜੀ ਬੇਬੇ ਨਾਨਕੀ ਜੀ ਨੇ ਭੋਜਨ ਤਿਆਰ ਕੀਤਾ ਔਰ ਸਭ ਤੋਂ ਪਹਿਲਾਂ ਭਾਈ ਮਰਦਾਨੇ ਨੂੰ ਬਚਨ ਕੀਤਾ, ਭਾਈ ਮਰਦਾਨਾ ਸਤਿਗੁਰਾਂ ਪਾਸ ਵਾਸਤੇ ਬਾਅਦ ਵਿੱਚ ਲੈ ਕੇ ਜਾਈ, ਪਹਿਲਾਂ ਤੂੰ ਸਾਡਾ ਬਚਨ ਮੰਨ ਕੇ ਕਈ ਦਿਨਾਂ ਦਾ ਭੁੱਖਾ ਹੈ, ਇਸ ਕਰਕੇ ਪਹਿਲਾਂ ਤੂੰ ਸਾਡਾ ਬਚਨ ਮੰਨ ਕੇ ਭੋਜਨ ਛਕਣਾ ਕਰ। ਬੇਬੇ ਜੀ ਦਾ ਅਮੋੜ ਬਚਨ ਮੰਨ ਕੇ ਭਾਈ ਮਰਦਾਨਾ ਨੇ ਬੇਬੇ ਜੀ ਦੇ ਗ੍ਰਹਿ ਵਿਖੇ ਮਾਤਾ ਜੀ ਦਾ ਬੇਬੇ ਜੀ ਦਾ ਤਿਆਰ ਕੀਤਾ ਹੋਇਆ ਭੋਜਨ ਆ ਭਾਈ ਮਰਦਾਨੇ ਨੇ ਬਚਨ ਮੰਨ ਕੇ ਛਕਣਾ ਕੀਤਾ।
ਗਵਨਨ ਭਇਓ ਤਿਆਰੀ,
ਫੇਰ ਸਤਿਗੁਰਾਂ ਲਈ ਭੋਜਨ ਤਿਆਰ ਕਰਕੇ ਨਾਲ ਲੈ ਕੇ ਤਿਆਰ ਹੋਏ ਚੱਲਣ ਵਾਸਤੇ ਸਤਿਗੁਰਾਂ ਦੇ ਪਾਸ।
ਦਰ ਕੋ ਚੀਰ ਜੈ ਰਾਮ ਦਇਓ ਤਬ,
ਉਸ ਮੰਗਤ ਭਾਈਆ ਜੈ ਰਾਮ ਜੀ ਨੇ ਭਾਈ ਮਰਦਾਨੇ ਦੇ ਪਹਿਨਣ ਵਾਸਤੇ ਬੜਾ ਸੁੰਦਰ ਚੋਲਾ, ਬਹੁਤ ਕੀਮਤੀ ਵਸਤਰ ਦਾ ਤਿਆਰ ਕਰਕੇ ਭਾਈ ਮਰਦਾਨੇ ਨੂੰ ਭੇਟਾ ਕੀਤਾ।
ਪਹਿਰਿਓ ਹਰਖਤ ਭਾਰੀ,
ਔਰ ਭਾਈ ਮਰਦਾਨੇ ਦੇ ਉਹ ਚੋਲਾ ਪਹਿਨਾਇਆ ਜਿਸ ਨੂੰ ਪਹਿਨ ਕੇ ਭਾਈ ਮਰਦਾਨਾ ਬਹੁਤ ਪ੍ਰਸੰਨ ਹੋਇਆ ਕਿ ਇੰਨਾ ਕੀਮਤੀ ਚੋਲਾ ਪਹਿਨਣ ਵਾਸਤੇ ਦਿੱਤਾ ਹੈ। ਜਾਮੇ ਦਾ ਅਰਥ ਚੋਲਾ ਹੁੰਦਾ, ਇਸ ਕਰਕੇ ਤਾਂ ਇੱਥੇ ਚੋਲੇ ਦਾ ਵਾਚਕ ਕੀਤਾ ਹੈ ਅਰਥ। ਇਸ ਲਈ ਭਾਈ ਮਰਦਾਨੇ ਨੇ ਜਦੋਂ ਚੋਲਾ ਭਾਈਆ ਜੈ ਰਾਮ ਜੀ ਵੱਲੋਂ ਦਿੱਤਾ ਹੋਇਆ ਪਹਿਨਿਆ ਤਾਂ ਬਹੁਤ ਪ੍ਰਸੰਨ ਹੋਏ ਹਨ ਮਨ ਦੇ ਅੰਦਰ।
ਬੀਸ ਰਜਤ ਪਣ ਦੀਨੇ ਬਹੁਰੋ,
ਫੇਰ ਭਾਈਆ ਜੈ ਰਾਮ ਜੀ ਨੇ 20 ਚਾਂਦੀ ਦੇ ਰੁਪਏ, ਰਜਤਪਣ ਚਾਂਦੀ ਦੇ ਰੁਪਇਆਂ ਨੂੰ ਕਹਿੰਦੇ ਹਨ, ਮੋਹਰਾਂ ਸੋਨੇ ਦੀਆਂ ਹੋਇਆ ਕਰਦੀਆਂ ਹਨ। ਇਸ ਲਈ ਉਹਨਾਂ ਸਮਿਆਂ ਵਿਚ ਚਾਂਦੀ ਅਤੇ ਸੋਨੇ ਦੇ ਰੁਪਏ ਚੱਲਿਆ ਕਰਦੇ ਸਨ। ਭਾਈ ਮਰਦਾਨੇ ਦੇ ਵਰਤਣ ਵਾਸਤੇ 20 ਰੁਪਏ ਭਾਈਆ ਜੈ ਰਾਮ ਜੀ ਨੇ ਭਾਈ ਮਰਦਾਨਾ ਜੀ ਨੂੰ ਬਹੁਤ ਸਤਿਕਾਰ ਦੇ ਨਾਲ ਖਰਚ ਵਾਸਤੇ ਦੇਣਾ ਕੀਤੇ।
ਭਨਤ ਨਾਨਕੀ ਬੈਨਾ,
ਫੇਰ ਬੇਬੇ ਨਾਨਕੀ ਜੀ ਨੇ ਭਾਈ ਮਰਦਾਨੇ ਨੂੰ ਇਸ ਤਰ੍ਹਾਂ ਬਚਨ ਕੀਤਾ ਆਪਣੀ ਰਸਨਾ ਤੋਂ,
ਸਦਨ ਆਨ ਮੁਝ ਦਰਸ਼ਨ ਦੀਜੈ,
ਤੇ ਸਤਿਗੁਰਾਂ ਨੂੰ ਮੇਰੇ ਵੱਲੋਂ ਜਾ ਕੇ ਬੇਨਤੀ ਕਰੀ ਕਿ ਮੈਂ ਬਹੁਤ ਦਿਨਾਂ ਤੋਂ ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸੀ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਆ ਕੇ ਮੈਨੂੰ ਦਰਸ਼ਨ ਦੇਣ, ਇਹ ਮੇਰੀ ਤਰਫ ਤੋਂ ਬੇਨਤੀ ਕਰੋ ਜਾ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ।
ਬਨਹੁ ਬਿਨਾ ਗੁਣ ਆਨਾ,
ਔਰ ਮੇਰੇ ਵੱਲੋਂ ਜਾ ਕੇ ਗੁਣਾਂ ਦੇ ਘਰ ਧੰਨ ਗੁਰੂ ਨਾਨਕ ਦੇਵ ਜੀ ਨੂੰ ਇਹ ਬੇਨਤੀ ਕਰਨੀ ਹੈ ਕਿ ਤੁਹਾਡੇ ਭੈਣ ਜੀ ਔਰ ਬੇਬੇ ਨਾਨਕ ਜੀ ਤੁਹਾਡੇ ਸੇਵਕ ਯਾਦ ਕਰਦੇ ਹੈ, ਆਪ ਕਿਰਪਾ ਕਰਕੇ ਦਰਸ਼ਨਾਂ ਦੀ ਦਾਤ ਦੇਣਾ ਕਰੋ। ਮੇਰੇ ਵੱਲੋਂ ਇਸ ਤਰ੍ਹਾਂ ਅਰਦਾਸ ਕਰਨੀ ਹੈ ਹਜ਼ੂਰ ਦੇ ਦਰ ਤੇ।
ਅਦਕ ਲਾਲਸਾ ਹਿਰਦੇ ਲਖ ਕਰ,
ਮੇਰੇ ਹਿਰਦੇ ਦੇ ਵਿੱਚ ਬਹੁਤੀ ਇੱਛਾ ਹੈ, ਸਤਿਗੁਰਾਂ ਦੇ ਦਰਸ਼ਨ ਦੀ ਪਿਆਸ ਹੈ।
ਦਇਆ ਧਾਰ ਕਰ ਆਵੈ,
ਦਇਆ ਦੀ ਦ੍ਰਿਸ਼ਟੀ ਕਰਕੇ, ਤਰਸ ਕਰਕੇ, ਮਿਹਰ ਕਰਕੇ, ਕਿਰਪਾ ਕਰਕੇ ਮੇਰੇ ਘਰ ਵਿਚ ਆਉਣ ਅਤੇ ਮੈਨੂੰ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰਨ।
ਜਾਹੋ ਅਬਹਿ ਮਰਦਾਨਾ ਤੇ ਢਿੱਗ,
ਔਰ ਨਾਲ ਹੀ ਬਚਨ ਕੀਤਾ ਕਿ ਭਾਈ ਮਰਦਾਨਾ ਹੁਣ ਤੂੰ ਛੇਤੀ ਜਾਣਾ ਕਰ ਔਰ ਦੇਰੀ ਨਾ ਲਾ ਸਤਿਗੁਰਾਂ ਦੇ ਪਾਸ।
ਅਨਤ ਥਾਨ ਨਹਿ ਜਾਵੈ,
ਕਿਤੇ ਸਤਿਗੁਰੂ ਤੇਰੇ ਜਾਣ ਤੋਂ ਪਹਿਲਾਂ ਪਹਿਲਾਂ ਨਾ ਹੋਰ ਕਿਤੇ ਦੂਰ ਚਲੇ ਜਾਣ, ਤੈਨੂੰ ਪਤਾ ਹੀ ਨਾ ਲੱਗੇ, ਇਸ ਕਰਕੇ ਜਲਦੀ ਵਾਪਸ ਮੁੜ ਜਾ ਸਤਿਗੁਰਾਂ ਦੇ ਚਰਨਾਂ ਵਿਚ।
ਕੰਧੇ ਧਰ ਰਬਾਬ ਕੋ ਗਮਨੇ,
ਉਸੇ ਵਕਤ ਮੋਢੇ ਉੱਤੇ ਰਬਾਬ ਰੱਖ ਕੇ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਛਕਣ ਵਾਸਤੇ ਭੋਜਨ ਅਤੇ ਸਤਿਕਾਰ ਕਰਨ ਵਾਸਤੇ ਜੋ ਵਸਤੂਆਂ ਦਿੱਤੀਆਂ ਸਾਨੂੰ ਲੈ ਕੇ ਭਾਈ ਮਰਦਾਨਾ ਜੀ ਸੁਲਤਾਨਪੁਰ ਸਾਹਿਬ ਤੋਂ ਸਤਿਗੁਰਾਂ ਦੀ ਤਰਫ ਨੂੰ ਜੰਗਲ ਵੱਲ ਨੂੰ ਤੁਰ ਪਏ ਹਨ।
ਸ੍ਰੀ ਗੁਰ ਢਿੱਗ ਤਬ ਆਇਓ,
ਚਲਦੇ ਚਲਦੇ ਜਿੱਥੇ ਹਜ਼ੂਰ ਸਮਾਧੀ ਲਾ ਕੇ ਬੈਠੇ ਸਨ ਉੱਥੇ ਪਹੁੰਚ ਗਏ ਭਾਈ ਸਾਹਿਬ ਜੀ।
ਵੰਦਨ ਕਰ ਬੈਸੋ ਗੁਰ ਬੋਲੇ,
ਮਰਜ਼ਾਦਾ ਜਿਹੜੀ ਆ ਉਹ ਪੂਰੀ ਕਰਨੀ ਹਰ ਇੱਕ ਲਈ ਜ਼ਰੂਰੀ ਹੈ। ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੇ ਹਜ਼ੂਰ ਦੇ ਚਰਨਾਂ ਵਿਚ ਬਹੁਤ ਅਦਬ ਸਤਿਕਾਰ ਸ਼ਰਧਾ ਦੇ ਨਾਲ ਨਮਸਕਾਰ ਕੀਤੀ, ਮੱਥਾ ਟੇਕਿਆ, ਦੀਨ ਦੁਨੀ ਦੇ ਮਾਲਕ ਦੇ ਅੱਗੇ ਨਮਸਕਾਰ ਕੀਤੀ ਹੈ।
ਕਿਉਂ ਰਬਾਬ ਪੁੰਨ ਲਿਆਇਓ,
ਜਦੋਂ ਨਮਸਕਾਰ ਕਰਕੇ ਮੱਥਾ ਟੇਕ ਕੇ ਭਾਈ ਮਰਦਾਨਾ ਜੀ ਸਾਹਮਣੇ ਬੈਠ ਗਏ ਤਾਂ ਸਤਿਗੁਰੂ ਜੀ ਨੇ ਭਾਈ ਮਰਦਾਨੇ ਨੂੰ ਪੁੱਛਿਆ, ਮਰਦਾਨਿਆ ਇਹ ਰਬਾਬ ਦੁਬਾਰਾ ਕਿਉਂ ਲੈ ਕੇ ਸਾਡੇ ਪਾਸ ਆ ਗਿਆ ਹੈ? ਜਾਣੀ ਜਾਣ ਹਨ ਸੱਚੇ ਪਾਤਸ਼ਾਹ ਆਪ ਅੰਤਰਜਾਮੀ ਹੈ, ਪਰ ਸਤਿਗੁਰੂ ਭਾਈ ਮਰਦਾਨੇ ਦੇ ਮੁਖ ਤੋਂ ਕੋਈ ਬਚਨ ਕੋਈ ਜਵਾਬ ਸੁਣਨਾ ਚਾਹੁੰਦੇ ਹੈ। ਇਸ ਲਈ ਭਾਈ ਮਰਦਾਨੇ ਨੂੰ ਸਵਾਲ ਕਰ ਦਿੱਤਾ, ਭਾਈ ਮਰਦਾਨਾ ਇਹ ਰਬਾਬ ਲੈ ਕੇ ਵਾਪਸ ਕਿਉਂ ਆ ਗਿਆ ਸਾਡੇ ਪਾਸ ਤੋਂ?
ਕਹਿ ਗਇਓ ਮੈਂ ਧਰਨ ਜਬੈ ਤਹਾਂ,
ਉਸ ਵਕਤ ਭਾਈ ਮਰਦਾਨੇ ਨੇ ਸਤਿਗੁਰੂ ਜੀ ਦਾ ਬਚਨ ਸੁਣ ਕੇ ਜਵਾਬ ਦਿੱਤਾ ਕਿ ਸੱਚੇ ਪਾਤਸ਼ਾਹ ਜਦੋਂ ਆਪ ਜੀ ਦੀ ਆਗਿਆ ਨੂੰ ਮੰਨ ਕੇ ਇਹ ਅਮਾਨਤ ਬੇਬੇ ਜੀ ਦੇ ਗ੍ਰਹਿ ਵਿਖੇ ਮੈਂ ਰੱਖਣ ਵਾਸਤੇ ਰਬਾਬ ਸੁਲਤਾਨਪੁਰ ਸਾਹਿਬ ਵਿਖੇ ਘਰ ਦੇ ਅੰਦਰ ਗਿਆ।
ਭਗਨੀ ਮਨ ਅਨੁਰਾਗ,
ਜਦੋਂ ਬੇਬੇ ਨਾਨਕੀ ਜੀ ਨੇ ਬਚਨ ਸੁਣੇ ਮੇਰੇ ਜਾਣ ਦੇ ਤਾਂ ਆਪ ਜੀ ਦੇ ਪ੍ਰਥਾਏ ਅਤੇ ਮੇਰੇ ਜਾਣ ਦੇ ਬਾਬਤ ਉਹਨਾਂ ਦੇ ਮਨ ਵਿਚ ਬਹੁਤਾ ਹੀ ਪ੍ਰੇਮ ਦਾ ਪ੍ਰਵਾਹ ਵਗਣਾ ਸ਼ੁਰੂ ਹੋ ਗਿਆ।
ਮਮ ਚਾਵਨ ਕੀ ਬਾਤ ਸੁਣੀ ਤੈਨ,
ਜਦੋਂ ਉਹਨਾਂ ਨੇ ਮੇਰੇ ਜਾਣ ਦੀ ਗੱਲ ਸੁਣੀ ਕਿ ਮੈਂ ਸਤਿਗੁਰਾਂ ਨੂੰ ਛੱਡ ਕੇ ਜਾ ਰਿਹਾ ਹਾਂ, ਆਪ ਜੀ ਤੋਂ ਦੂਰ ਜਾ ਰਿਹਾ ਹਾਂ, ਇਹ ਗੱਲ ਜਦੋਂ ਸੁਣੀ ਮੇਰੀ ਰਸਨਾ ਤੋਂ
ਵੱਡ ਵੈਰਾਗਾ,
ਇਹਨਾਂ ਨੇ ਬਹੁਤ ਵੈਰਾਗ ਕੀਤਾ, ਬਹੁਤਾ ਮਨ ਦੇ ਵਿੱਚ ਉਦਾਸ ਹੋ ਕੇ ਪ੍ਰਾਮ ਹੋ ਕੇ ਦੁੱਖ ਮਨਾਇਆ।
ਆਨ ਜੈ ਰਾਮ ਭਨੇ ਮੁਖ ਬਚਨਾ,
ਔਰ ਫਿਰ ਇੰਨੇ ਨੂੰ ਭਾਈਆ ਜੀ ਵੀ ਜੈ ਰਾਮ ਜੀ ਆ ਗਏ, ਉਹਨਾਂ ਨੇ ਵੀ ਮੈਨੂੰ ਇਹੋ ਬਚਨ ਆਪਣੀ ਰਸਨਾ ਤੋਂ ਕਹਿਣਾ ਕੀਤੇ, ਸਮਝਾਉਣਾ ਕੀਤਾ।
ਜਪ ਲਓ ਪੁਰ ਸੁਲਤਾਨਾ,
ਔਰ ਇਹ ਬਚਨ ਕੀਤੇ ਕਿ ਮਰਦਾਨਿਆਂ, ਜਿੰਨਾ ਚਿਰ ਸਤਿਗੁਰੂ ਜੀ ਸੁਲਤਾਨਪੁਰ ਸਾਹਿਬ ਅਤੇ ਇਸ ਦੇ ਇਰਦ ਗਿਰਦ ਸੱਚੇ ਪਾਤਸ਼ਾਹ ਆਪਣਾ ਨਿਵਾਸ ਰੱਖਣਗੇ, ਰਹਿਣਾ ਕਰਨਗੇ,
ਤਬ ਲੋ ਭੋਜਨ ਖਾਵੋ ਹਮ ਘਰ,
ਉਹਨਾਂ ਚਿਰ ਤੋਂ ਦੋਨੋ ਸਮੇਂ ਸਾਡੇ ਘਰ ਵਿਚ ਆ ਕੇ ਲੰਗਰ ਜਲ ਪਾਣੀ ਛਕ ਲਿਆ ਕਰ, ਭੋਜਨ ਛਕ ਲੈਣਾ ਕਰ।
ਪੁੱਲ ਦੀ ਖਰਚੀ ਪਾਨਾ,
ਔਰ ਫੇਰ ਇਹ ਵੀ ਬਚਨ ਕੀਤਾ, ਜੇ ਸਤਿਗੁਰੂ ਜੀ ਜਾਣ ਲਈ ਤਿਆਰ ਹੋਏ ਹੈ, ਜੇ ਇਥੋਂ ਸੱਚੇ ਪਾਤਸ਼ਾਹ ਕਿਤੇ ਦੂਰ ਦੁਰਾਡੇ ਦੇਸ਼ ਔਰ ਵਿਦੇਸ਼ਾਂ ਵਿਚ ਜਾਣਗੇ, ਤਾਂ ਤੈਨੂੰ ਖਰਚ ਕਰਨ ਵਾਸਤੇ ਰਸਤੇ ਵਿਚ ਅਸੀਂ ਧਨ ਦਿੰਦੇ ਹਾਂ, ਤਾਂ ਸੱਚੇ ਪਾਤਸ਼ਾਹ ਭਾਈਆ ਜੀ ਨੇ ਤੇ ਬੇਬੇ ਜੀ ਨੇ ਉਸੇ ਵਕਤ ਮੈਨੂੰ ਵਰਤਣ ਵਾਸਤੇ ਇਹ 20 ਰੁਪਏ ਚਾਂਦੀ ਦੇ ਦਿੱਤੇ ਆ, ਖਰਚਾ ਵੀ ਦੇ ਦਿੱਤਾ ਹੈ ਸਫ਼ਰ ਦਾ।
20 ਕਾਰ ਖਿਕ ਗਰ ਕੋ ਅੰਬਰ,
ਇੱਕ ਤਾਂ ਇਹ 20 ਦਮੜੇ 20 ਰੁਪਏ ਚਾਂਦੀ ਦੇ ਦਿੱਤੇ, ਦੂਸਰਾ ਗਲ ਵਿਚ ਪਾਉਣ ਵਾਸਤੇ ਬਹੁਤ ਕੀਮਤੀ ਇਹ ਮੈਨੂੰ ਚੋਲਾ ਦਿੱਤਾ ਹੈ।
ਜੈ ਕਰ ਮੁਜੈ ਪਠਾਇਆ,
ਇਹ ਵਸਤੂਆਂ ਦੇ ਕੇ ਮੈਨੂੰ ਆਪ ਜੀ ਦੇ ਪਾਸ ਸਮਝਾ ਕੇ ਬਿਠਾ ਕੇ ਚੰਗੀ ਤਰ੍ਹਾਂ ਧੀਰਜ ਦੇ ਕੇ ਵਾਪਸ ਮੋੜ ਦਿੱਤਾ ਹੈ ਉਹਨਾਂ ਨੇ।
ਪੁੱਲ ਭਗਨੀ ਪਨ ਆਨ ਸਦਨ ਮੁਜ,
ਔਰ ਫੇਰ ਬੇਬੇ ਨਾਨਕੀ ਜੀ ਨੇ ਬਚਨ ਕੀਤਾ ਹੈ ਬੇਨਤੀ ਦੇ ਰੂਪ ਵਿਚ ਕਿ ਸਤਿਗੁਰਾਂ ਨੂੰ ਬੇਨਤੀ ਕਰੋ ਕਿ ਜਾਣ ਤੋਂ ਪਹਿਲਾਂ ਇੱਕ ਵਾਰੀ, ਜੇ ਜਾਣਾ ਹੀ ਆ ਮੈਂ ਰੋਕ ਤਾਂ ਸਕਦੀ ਨੀ, ਪਰ ਇੱਕ ਵਾਰੀ ਮਹਾਰਾਜ ਮੈਨੂੰ ਘਰ ਵਿਚ ਆ ਕੇ ਜਰੂਰ ਦਰਸ਼ਨ ਦੇਣੇ, ਮੇਰੇ ਵੱਲੋਂ ਬੇਨਤੀ ਕਰੋ।
ਇਹੋ ਦਰਸ਼ਨ ਕਰ ਦਾਇਆ,
ਦਾਇਆ ਨਾਮ ਦਇਆ ਕਰਕੇ ਤਰਸ ਕਰਕੇ ਇੰਨੀ ਨਿਮਰਤਾ ਦੇ ਵਿਚ ਬੇਨਤੀ ਕੀਤੀ ਹੈ ਕਿ ਹਜੂਰ ਬੇਬੇ ਜੀ ਦੀ ਬੇਨਤੀ ਹੈ ਕਿ ਉਹਨਾਂ ਨੇ ਬੇਨਤੀ ਕੀਤੀ ਆਪ ਦੇ ਚਰਨਾਂ ਵਿਚ ਕਿ ਤਰਸ ਕਰਕੇ ਮੈਨੂੰ ਦੁਬਾਰਾ ਦਇਆ ਕਰਕੇ ਮੈਨੂੰ ਦਰਸ਼ਨਾਂ ਦੀ ਦਾਤ ਦੇਣਾ ਕਰੋ।
ਕਿਆ ਕੀਨੋ ਤਾਂ ਇਹ ਕੋ ਕੰਮ,
ਜਦੋਂ ਇਹ ਸਾਰੀਆਂ ਬੇਨਤੀਆਂ ਭਾਈ ਮਰਦਾਨਾ ਜੀ ਕਹਿ ਹਟੇ, ਤਾਂ ਉਸ ਮੰਤ ਸਤਿਗੁਰਾਂ ਨੇ ਬਚਨ ਕੀਤਾ ਕਿ ਹੇ ਮਰਦਾਨੇ, ਇਹ ਤੂੰ ਬੜਾ ਖੋਟਾ ਕੰਮ ਕਰਕੇ ਆਇਆ, ਜਿਹੜਾ ਘਰੋਂ ਚਾਂਦੀ ਦੇ ਰੁਪਏ ਅਤੇ ਵਸਤਰ ਲੈ ਕੇ ਆਇਆ ਹੈ।
ਅੰਤ ਹੈ ਡੂਮ ਸੁਭਾਏ,
ਅੰਤ ਨੂੰ ਓੜਕ ਨੂੰ ਜਿਹੜਾ ਤੇਰਾ ਜਾਤੀ ਦਾ ਸੁਭਾਅ ਹੈ ਕਿ ਮੰਗਣਾ ਅਤੇ ਲੈ ਕੇ ਖਰਚਾ ਕਰਨਾ, ਉਸ ਸੁਭਾਅ ਦੇ ਮੂਜਬ ਤੂੰ ਆਪਣੀ ਆਦਤ ਤੋਂ ਨਹੀਂ ਟਲਿਆ, ਇਹ ਸਤਿਗੁਰਾਂ ਨੇ ਬਚਨ ਕੀਤੇ।
ਆਗਾ ਤਨ ਪਾਲਨ ਸ੍ਰੀ ਚੰਦਾ,
ਦੇਖੋ ਸਤਿਗੁਰੂ ਮਹਾਰਾਜ ਜੀ ਕੀ ਬਚਨ ਕਹਿੰਦੇ ਆ ਕਿ ਭਾਈ ਮਰਦਾਨਾ, ਆਪਾਂ ਬੇਬੇ ਦੀ ਭਾਵੇਂ ਸ਼ਰਧਾ ਬਹੁਤ ਵੱਡੀ ਹੈ, ਭਾਵਨਾ ਬਹੁਤ ਵੱਡੀ ਹੈ, ਪਰ ਉਹਨਾਂ ਦੇ ਉੱਤੇ ਭਾਰ ਉਨਾ ਕੀ ਪਾਉਣਾ ਬਣਦਾ ਜਿੰਨਾ ਕੋ ਝੱਲ ਸਕਦੇ। ਵੇਖ ਅੱਗੇ ਸਾਡੇ ਵੱਡੇ ਸਾਹਿਬ ਦਾਦਾ ਜੀ ਬਾਬਾ ਸ੍ਰੀ ਚੰਦ ਜੀ ਦੀ ਪਾਲਣਾ ਉਹ ਆਪ ਕਰ ਰਹੇ ਆ, ਕਿੱਡੀ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹਨ ਸਾਡੇ ਸੁਪੁੱਤਰਾਂ ਨੂੰ ਪਾਲਣ ਦੀ ਔਰ ਉਹਨਾਂ ਦੀ ਹਰ ਤਰ੍ਹਾਂ ਸਹਾਇਤਾ ਕਰਨ ਦੀ।
ਪੁੱਲ ਜਾਚੇ ਤੁਮ ਜਾਏ,
ਔਰ ਦੂਸਰਾ ਭਾਰ ਤੂੰ ਹੋਰ ਉਹਨਾਂ ਦੇ ਉੱਤੇ ਜਾ ਕੇ ਪਾ ਦਿੱਤਾ, ਜਾ ਕੇ ਤੂੰ ਇਹ ਰੁਪਏ ਇਹ ਦਮੜੇ ਉਹਨਾਂ ਕੋਲੋਂ ਮੰਗ ਕੇ ਲੈ ਆਇਆ ਹੈ।
ਭਲੋ ਕਾਜ ਕੀਨੋ ਇਹ ਨਾਹੀ,
ਇਹ ਚੰਗਾ ਕੰਮ ਨੀ ਤੂੰ ਕੀਤਾ, ਤੈਨੂੰ ਸ਼ੋਭਦਾ ਨੀ ਸੀ ਕਿ ਉਹਨਾਂ ਕੋਲੋਂ ਦਮੜੇ ਮੰਗਦਾ ਰੁਪਏ ਮੰਗਦਾ।
ਲਾਲਚ ਕਰ ਧਨ ਅੰਨ,
ਤੂੰ ਲਾਲਚ ਬਹੁਤਾ ਮਨ ਵਿਚ ਕਰਕੇ ਉਹਨਾਂ ਦੇ ਘਰੋਂ ਧਨ ਲੈ ਕੇ ਆਇਆ, ਇਹ ਠੀਕ ਨੀ ਕੀਤਾ।
ਜਾਹੋ ਸਪਦ ਮੁਰ ਮੋਰ ਸੋ ਦੀਜਾ,
ਮਹਾਰਾਜ ਸਾਹਿਬ ਕਹਿਣ ਲੱਗੇ ਜੇ ਸਾਡਾ ਬਚਨ ਮੰਨਦਾ ਹੈ ਤਾਂ ਹੁਣੇ ਹੀ ਮੁੜ ਜਾ, ਔਰ ਮੁੜ ਕੇ ਸ਼ਬਦ ਨਾਮ ਹੁੰਦਾ ਛੇਤੀ ਦਾ, ਛੇਤੀ ਮੁੜ ਕੇ ਜਿਹੜੀ ਇਹ ਮਾਇਆ ਲੈ ਕੇ ਆਇਆ ਉਹਨੂੰ ਵਾਪਸ ਮੋੜ ਕੇ ਦੇਣਾ ਕਰ, ਵਾਪਸ ਦੇ ਕੇ ਆਉਣਾ ਕਰ, ਇਹ ਆਪਾਂ ਉਹਨਾਂ ਦੀ ਦਿੱਤੀ ਮਾਇਆ ਆਪਣੇ ਪਾਸ ਨਹੀਂ ਰੱਖਣੀ।
ਨਾ ਰੱਖੋ ਨਿਜ ਪਾਨਾ,
ਆਪਣੇ ਹੱਥਾਂ ਵਿਚ ਇਹ ਧਨ ਹੀ ਤੂੰ ਰੱਖਣਾ ਉਹਨਾਂ ਦਾ ਦਿੱਤਾ ਹੋਇਆ, ਉਹਨਾਂ ਨੂੰ ਮੋੜ ਕੇ ਆਉਣਾ ਕਰ ਵਾਪਸ।
ਸੁਨ ਨਾਨਕ ਜੀ ਕੂਰ ਨਾ ਕਹਿਓ,
ਉਸ ਵਕਤ ਭਾਈ ਮਰਦਾਨੇ ਨੇ ਸਤਿਗੁਰਾਂ ਦੇ ਬਚਨ ਸੁਣ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮੇਰੀ ਵੀ ਬੇਨਤੀ ਤਾਂ ਸੁਣੋ,
ਮੇਰਾ ਪੱਖ ਆਪ ਸੁਣੀ ਨਹੀਂ ਰਹੇ, ਮੇਰਾ ਪੱਖ ਇਹ ਹੈ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਪਾਸ ਕਦੇ ਝੂਠ ਨਹੀਂ ਕਹਿੰਦਾ, ਨਾ ਹੀ ਝੂਠ ਬੋਲਾਂਗਾ।
ਜਾਚੇ ਮੈਂ ਜਾਏ
ਮਹਾਰਾਜ, ਮੈਂ ਇਹ ਮਾਇਆ ਇਹ ਦਮੜੇ ਮੈਂ ਨਹੀਂ ਮੰਗੇ ਸਾਨੂੰ ਨਾ ਕੋਲੋਂ ਕਿ ਮੈਨੂੰ ਚੋਲਾ ਦਿਓ ਜਾਂ ਮਾਇਆ ਦਿਓ ਜਾਂ ਪਦਾਰਥ ਦਿਓ, ਇਹ ਬਿਨਾਂ ਮੰਗਿਆ ਤੋਂ ਉਹਨਾਂ ਨੇ ਦਿੱਤੇ, ਮੈਂ ਤਾਂ ਉਹਨਾਂ ਕੋਲੋਂ ਮੰਗਿਆ ਨਹੀਂ ਹੈ।
ਆਪ ਤਿੰਨ ਹਿੱਤ ਕਰ ਹਿਰਦੈ,
ਉਹਨਾਂ ਨੇ ਹਿਰਦੇ ਵਿੱਚ ਬਹੁਤਾ ਪ੍ਰੇਮ ਕਰਕੇ ਆਪਣੇ ਆਪ ਹੀ ਇਹ ਮਾਇਆ ਅਤੇ ਵਸਤਰ ਦਿੱਤੇ ਆ ਮੈਨੂੰ ਪਹਿਨਣ ਵਾਸਤੇ ਔਰ ਖਰਚਣ ਵਾਸਤੇ ਮਾਇਆ ਦਿੱਤੀ
ਹੈ। ਤਾਂ
ਹੀ ਮੈਂ ਲੈ ਕੇ ਆਇਆ ਸੱਚੇ ਪਾਤਸ਼ਾਹ, ਮੈਂ ਨਹੀਂ ਮੰਗਿਆ ਜਾ ਕੇ ਬਿਲਕੁਲ।
ਜਬ ਇਹੋ ਬਿਦ ਤੁਮ ਬਦਨ ਬਦਹੋਗੇ,
ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਕਿ ਮਹਾਰਾਜ ਹੁਣ ਜਿਵੇਂ ਆਪਣੇ ਬਦਨ ਚਿਹਰੇ ਤੋਂ ਮੁਖ ਤੋਂ ਜੋ ਵੀ ਬਚਨ ਕਹੋਗੇ ਮੈਂ ਉਸੇ ਤਰ੍ਹਾਂ ਮੰਨਣ ਦਾ ਯਤਨ ਕਰਾਂਗਾ।
ਤਸ ਬਿਦ ਮੈਂ ਅਨੁਸਾਰਾ,
ਉਸੇ ਤਰ੍ਹਾਂ ਉਸੇ ਢੰਗ ਨਾਲ ਆਪ ਜੀ ਦੀ ਆਗਿਆ ਦਾ ਮੈਂ ਪਾਲਣ ਕਰਾਂਗਾ। ਤੁਸੀਂ ਮੈਨੂੰ ਕਹਿ ਦਿੱਤਾ ਮੋੜਿਆ, ਮੈਂ ਮੋੜ ਆਵਾਂਗਾ, ਮੈਂ ਆਪ ਨਹੀਂ ਮੰਗਿਆ, ਇਸ ਲਈ ਮੈਂ ਉਹਨਾਂ ਦੀ ਵੀ ਆਗਿਆ ਮੰਨੀ, ਆਪ ਜੀ ਦਾ ਵੀ ਬਚਨ ਮੰਨਾਂਗਾ, ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਆਪ ਜੀ ਦੀ ਆਗਿਆ ਨੂੰ ਮੰਨਾਂਗਾ, ਉਸੇ ਅਨੁਸਾਰ ਵਰਤਾਂਗਾ।
ਜਿਉਂ ਤੁਮ ਸੰਗ ਹੋਏ ਨਿਰਬਹ,
ਜਿਵੇਂ ਵੀ ਮੇਰਾ ਨਿਰਬਾਹ ਗੁਜ਼ਾਰਾ ਆਪ ਜੀ ਦੇ ਨਾਲ ਚੱਲੇਗਾ ਜਾਂ ਹੋਵੇਗਾ।
ਤੈਸੇ ਕਰੋ ਵਿਚਾਰਾ,
ਮਹਾਰਾਜ ਉਹੀ ਵਿਚਾਰ ਮੈਂ ਮਨ ਵਿੱਚ ਕੀਤੀ ਹੈ ਤੇ ਮੇਰੇ ਬਾਰੇ ਵਿਚਾਰ ਸੋਚਣਾ ਇਹ ਆਪ ਜੀ ਦੀ ਜ਼ਿੰਮੇਵਾਰੀ ਹੈ ਕਿ ਜਿਵੇਂ ਵੀ ਮੇਰਾ ਨਿਰਬਾਹ ਗੁਜ਼ਾਰਾ ਆਪ ਜੀ ਦੇ ਨਾਲ ਹੋ ਸਕਦਾ ਹੈ ਉਸੇ ਤਰ੍ਹਾਂ ਤੁਸੀਂ ਮੇਰਾ ਗੁਜ਼ਾਰਾ ਨਾਲ ਰੱਖ ਕੇ ਕਰਾਉਣਾ ਅਤੇ ਚਲਾਉਣਾ ਹੈ।
ਕਹੇ ਸ੍ਰੀ ਗੁਰ ਨਰ ਆਸ ਨਾ ਰੱਖੀਏ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੀ ਬਚਨ ਕਹਿ ਰਹੇ ਹੈ, ਕਹਿੰਦੇ ਮਰਦਾਨਿਆਂ ਕਦੇ ਕਿਸੇ ਮਨੁੱਖ ਤੇ ਆਸ ਨਹੀਂ ਜੀਵਨ ਵਿੱਚ ਰੱਖਣੀ, ਮਾਨੁੱਖੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕਹਿ ਦੀਆ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲੱਗ ਗਿਆ। ਇਸ ਕਰਕੇ ਮਰਦਾਨਿਆਂ ਕਦੇ ਕਿਸੇ ਮਨੁੱਖ ਤੇ ਕਿਸੇ ਵਸਤੂ ਲੈਣ ਦੀ ਜਾਂ ਕਿਸੇ ਮਨੁੱਖ ਤੋਂ ਸੁਖ ਲੈਣ ਦੀ ਕਿਸੇ ਮਨੁੱਖ ਤੋਂ ਕੋਈ ਦਾਤ ਮੰਗਣ ਦੀ ਕਦੇ ਆਸ ਨਹੀਂ ਰੱਖਣੀ ਮਨ ਦੇ ਵਿੱਚ ਭੁੱਲ ਕੇ ਵੀ।
ਬਹੁਤ ਬੇਕਾਰ ਇਸ ਮਾਹੀ,
ਜੇ ਕੋਈ ਮਨੁੱਖ ਕਿਸੇ ਮਨੁੱਖ ਦੀ ਓਟ ਲੈਂਦਾ ਆਸਰਾ ਤੱਕਦਾ ਤਾਂ ਇਸ ਸੋਚ ਵਿੱਚ ਇਸ ਤਰ੍ਹਾਂ ਦਾ ਕਰਤੱਵ ਕਰਨ ਵਿੱਚ ਬਹੁਤ ਵੱਡੇ ਦੁੱਖ ਹਨ। ਵਿਕਾਰ ਦਾ ਅਰਥ ਇੱਥੇ ਦੁੱਖ ਹੈ, ਇਸ ਕਰਕੇ ਬਹੁਤੇ ਦੁੱਖ ਲੱਗਦੇ ਹੈ ਜਿਹੜਾ ਮਨੁੱਖ ਮਨੁੱਖਾਂ ਦੀ ਓਟ ਲੈਂਦਾ ਹੈ।
ਤ੍ਰਿਸ਼ਨਾ ਅਧਿਕ ਹੋਏ ਨਹਿ ਤ੍ਰਿਪਤਾ,
ਔਰ ਜਦੋਂ ਮਨੁੱਖ ਮਨੁੱਖਾਂ ਕੋਲੋਂ ਚੀਜ਼ਾਂ ਮੰਗਦਾ ਦਾਤਾਂ ਮੰਗਦਾ ਜਾਂ ਕਿਸੇ ਮਨੁੱਖ ਦੇ ਉੱਤੇ ਕੋਈ ਆਸ ਰੱਖਦਾ ਉਹਨੂੰ ਤ੍ਰਿਸ਼ਨਾ ਹੋਰ ਅਧਿਕ ਤੋਂ ਅਧਿਕ ਬਹੁਤੀ ਤੋਂ ਬਹੁਤੀ ਵਿਆਪਦੀ ਹੈ ਲੱਗਦੀ ਹੈ।
ਬਹੁਰ ਬਹੁਰ ਭਰਮਾਹੀ,
ਫਿਰ ਉਹ ਥਾਂ ਥਾਂ ਭਰਮਦਾ ਹੈ ਡੋਲਦਾ ਫਿਰਦਾ ਹੈ ਕਿ ਇਸ ਥਾਂ ਤੋਂ ਵੀ ਇਸ ਮਨੁੱਖ ਦੇ ਦਰ ਤੋਂ ਵੀ ਮੇਰੀ ਇੱਛਾ ਪੂਰੀ ਹੋ ਜਾਏ, ਇਸ ਮਨੁੱਖ ਤੋਂ ਵੀ ਮੇਰੀਆਂ ਲੋੜਾਂ ਪੂਰੀਆਂ ਹੋ ਜਾਣ, ਉਹ ਦਰ ਦਰ ਧੱਕੇ ਖਾਂਦਾ ਭਰਮਦਾ ਗੇੜੇ ਕੱਟਦਾ ਫਿਰਦਾ ਹੈ ਮਨੁੱਖਾਂ ਦੇ ਦਰਾਂ ਦੇ ਉੱਤੇ। ਦੀਨ ਦੁਨੀ ਮੈਂ ਲੇਵੈ ਓਟ, ਜਿਹੜਾ ਮਨੁੱਖ ਦੁਨੀਆਂ ਦੀ ਓਟ ਤੱਕਦਾ ਹੈ ਹਰ ਦਰਗਾਹ ਮੈਂ ਤਾਕੋ ਤੋਟ, ਉਹਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਬੜਾ ਵੱਡਾ ਘਾਟਾ ਪੈਂਦਾ ਹੈ ਪ੍ਰਾਪਤ ਹੁੰਦਾ ਹੈ।
ਇੱਕ ਜਾਚ ਦੂਜਾ ਟਿਕ ਜਾਵੇ,
ਜਦੋਂ ਮਨੁੱਖ ਦੀ ਭੁੱਖ ਨਹੀਂ ਪੂਰੀ ਹੁੰਦੀ ਮੰਗ ਨਹੀਂ ਪੂਰੀ ਹੁੰਦੀ ਪਹਿਲਾਂ ਇੱਕ ਤੋਂ ਜਾਚੇ ਨਾ ਮੰਗਦਾ ਫਿਰ ਦੂਜੇ ਦੇ ਕੋਲੇ ਜਾਂਦਾ ਹੈ।
ਹੁਣ ਤੀਸਰ ਪਹਿ ਦੀਨਾ,
ਫਿਰ ਤੀਜੇ ਦੇ ਕੋਲੇ ਜਾ ਕੇ ਮੰਗਤਾ ਬਣ ਕੇ ਮੰਗਦਾ, ਬਹੁਤਾ ਹੀ ਦੀਨਾ ਅਧੀਨ ਹੋ ਕੇ ਬਹੁਤਾ ਹੀ ਆਜਟ ਬਣ ਕੇ ਮੰਗਤਾ ਬਣ ਕੇ ਤੀਸਰੇ ਦੇ ਦਰ ਤੋਂ ਮੰਗਦਾ ਹੈ ਜਾ ਕੇ ਮੰਗਣ ਵਾਲਾ ਬਣ ਕੇ।
ਚਤੁਰਥ ਤੇ ਜਾਚੇ ਹੋਏ ਆਤੁਰ,
ਫਿਰ ਬਹੁਤਾ ਦੁਖੀ ਹੋ ਕੇ ਚੌਥੇ ਕੋਲੋਂ ਜਾ ਕੇ ਮੰਗਦਾ ਹੈ ਕਿ ਮੇਰੀ ਆਹ ਇੱਛਾ ਪੂਰੀ ਕਰੋ ਆ ਦਾਨ ਦਿਓ।
ਤ੍ਰਿਸ਼ਨਾ ਕੀਨ ਅਧੀਨ,
ਇਹ ਮਨੁੱਖ ਨੂੰ ਤ੍ਰਿਸ਼ਨਾ ਨੇ ਆਪਣੇ ਅਧੀਨ ਕਰ ਲਿਆ, ਗੁਲਾਮ ਬਣਾ ਲਿਆ ਹੈ। ਤ੍ਰਿਸ਼ਨਾ ਆਪਣਾ ਗੁਲਾਮ ਬਣਾ ਲੈਂਦੀ ਹੈ, ਏਡੇ ਵੱਡੇ ਮਨੁੱਖ ਨੂੰ ਤ੍ਰਿਸ਼ਨਾ ਇੰਨੀ ਪ੍ਰਬਲ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਧੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੈ ਪਰਾ ਹੀ ਕੋ ਲੁੱਜੀ ਹੈ। ਇਸ ਕਰਕੇ ਮਨੁੱਖ ਸੈਂਕੜੇ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਜੋੜ ਕੇ ਫੇਰ ਵੀ ਤ੍ਰਿਸ਼ਨਾ ਨਹੀਂ ਬੁੱਝਦੀ ਹੈ। ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਸਰਬਲੋ ਗ੍ਰੰਥ ਸਾਹਿਬ ਜੀ ਦੇ ਅੰਦਰ ਕਥਨ ਕੀਤਾ ਹੈ, ਜੰਤ ਵਾਸ਼ਨਾ ਵਿਆਗਰੀ ਸਰਬ ਖਾਏ ਜਗ ਸੰਤ ਬਾਚੇ ਜਿਨ੍ਹਾਂ ਸੱਚ ਹੇਤੇ। ਕਹਿੰਦੇ ਤ੍ਰਿਸ਼ਨਾ ਰੂਪ ਗਿਹਾੜੀ ਨੇ ਸਾਰਾ ਸੰਸਾਰ ਖਾ ਲਿਆ ਹੈ, ਇੱਕ ਵਾਹਿਗੁਰੂ ਦੇ ਪਿਆਰੇ ਸੰਤ ਬਚੇ ਹੈ ਕਿਹੜੇ, ਜਿਨ੍ਹਾਂ ਦਾ ਨਾਮ ਦੇ ਨਾਲ ਹਿੱਤ ਹੈ, ਭਾਵ ਪ੍ਰੇਮ ਹੈ, ਜਿਹੜੇ ਨਾਮ ਜਪਣ ਵਾਲੇ ਹੈ, ਨਾਮ ਤੇ ਜਿਨ੍ਹਾਂ ਦੀ ਓਟ ਹੈ, ਨਾਮ ਦੀ ਟੇਕ ਹੈ ਜਿਨ੍ਹਾਂ ਨੂੰ, ਉਹੀ ਇਸ ਤ੍ਰਿਸ਼ਨਾ ਰੂਪ ਬਘਿਆੜੀ ਦੇ ਵਾਰ ਤੋਂ ਬਚੇ ਹੈ, ਨਹੀਂ ਸਾਰਾ ਸੰਸਾਰ ਖਾ ਲਿਆ ਜੀ। ਜੰਤ ਇਸ ਤ੍ਰਿਸ਼ਨਾ ਨੇ ਖਾ ਕੇ ਭੱਖਣ ਕਰ ਲਏ ਹਨ, ਆਪਣਾ ਖਾਜਾ ਬਣਾ ਲਏ ਹਨ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਮਨੁੱਖ ਨੂੰ ਤ੍ਰਿਸ਼ਨਾ ਨੇ ਆਪਣੇ ਅਧੀਨ ਗੁਲਾਮ ਬਣਾ ਲਿਆ ਹੈ, ਇੰਨੀ ਪ੍ਰਬਲ ਹੈ, ਮਨੁੱਖ ਦਰ ਦਰ ਤੋਂ ਜਾ ਕੇ ਮੰਗਦਾ ਹੈ, ਫੇਰ ਵੀ ਇਹਦੀਆਂ ਇੱਛਾ ਇਹਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਰੱਜ ਨਹੀਂ ਆਉਂਦਾ, ਤ੍ਰਿਪਤੀ ਨਹੀਂ ਹੁੰਦੀ।
ਏਕ ਆਸ ਰੱਖ ਹੋ ਅਬਨਾਸੀ,
ਭਾਈ ਦੇ ਆਸ ਰੱਖਣੀ ਹੈ, ਨਾਸ ਤੋਂ ਰਹਿਤ ਇੱਕ ਜੋ ਵਾਹਿਗੁਰੂ ਪਰਮੇਸ਼ਰ ਹੈ ਉਸ ਦੇ ਦਰ ਤੇ ਆਸ ਰੱਖਣੀ ਹੈ, ਭਰੋਸਾ ਰੱਖਣਾ, ਟੇਕ ਰੱਖਣੀ ਹੈ, ਬੇਨਤੀ ਕਰਨੀ ਹੈ।
ਤ੍ਰਿਸ਼ਨਾ ਲਸ ਹੈ ਆਨਾ,
ਇਸ ਕਰਕੇ ਜਿਹੜਾ ਉਸ ਵਾਹਿਗੁਰੂ ਦੇ ਉੱਤੇ ਯਕੀਨ ਵਿਸ਼ਵਾਸ ਰੱਖ ਕੇ ਉਹਦੇ ਦਰ ਤੇ ਅਰਦਾਸ ਬੇਨਤੀ ਕਰਦਾ, ਉਹਦੀ ਤ੍ਰਿਸ਼ਨਾ ਵੀ ਜਿਹੜੀ ਹੈ ਸਦਾ ਲਈ ਮਿਟ ਜਾਂਦੀ ਹੈ, ਨਾਸ ਹੋ ਜਾਂਦੀ ਹੈ। ਤ੍ਰਿਸ਼ਨਾ ਵੀ ਉਹਨਾਂ ਨੂੰ ਤੰਗ ਨਹੀਂ ਕਦੇ ਕਰ ਸਕਦੀ, ਕਿਉਂਕਿ ਵਾਹਿਗੁਰੂ ਪਰਮੇਸ਼ਰ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸਾਰੀਆਂ ਇੱਛਾ ਪੂਰੀਆਂ ਕਰ ਦਿੰਦਾ ਹੈ। ਔਰ ਮਹਾਂਪੁਰਖਾਂ ਨੇ ਦੂਸਰਾ ਅਰਥ ਕੀਤਾ ਇੱਛਾ ਪੂਰਕ, ਇੱਛਾ ਨੂੰ ਪੂਰਕ ਸਮਾਪਤ ਕਰ ਦਿੰਦਾ, ਮੇਟ ਦਿੰਦਾ, ਐਡਾ ਵੱਡਾ ਵਾਹਿਗੁਰੂ ਪਰਮੇਸ਼ਰ ਦਿਆਲੂ ਹੈ। ਇੱਛਾ ਮਨ ਵਿੱਚ ਕੋਈ ਰਹਿਣ ਹੀ ਨਹੀਂ ਦਿੰਦਾ ਆਪਣੇ ਪਿਆਰਿਆਂ ਦੇ ਹਿਰਦੇ ਦੇ ਅੰਦਰ। ਇਸ ਕਰਕੇ ਪ੍ਰਹਿਲਾਦ ਨੇ ਵਾਹਿਗੁਰੂ ਜਦੋਂ ਧਰੂ ਨੇ ਬੰਦਗੀ ਕੀਤੀ ਤਾਂ ਪਰਮੇਸ਼ਰ ਸਾਕਸ਼ਾਤ ਪ੍ਰਤੱਖ ਸਰਗਣ ਰੂਪ ਦੇ ਵਿੱਚ ਸਾਹਮਣੇ ਪ੍ਰਗਟ ਹੋਏ, ਕਹਿੰਦੇ ਪ੍ਰਹਿਲਾਦ ਤੇਰੇ ਮਨ ਫੇ ਧਰੂ ਤੇਰੇ ਮਨ ਦੀ ਜੋ ਇੱਛਾ ਆਪਣੀ ਰਸਨਾ ਤੋਂ ਬੋਲ ਕੇ ਕਹਿ। ਕਹਿਣ ਲੱਗਾ ਹੇ ਪ੍ਰਭੂ, ਹੇ ਪਰਮੇਸ਼ਰ ਵਾਹਿਗੁਰੂ ਜੀ, ਤੇਰਾ ਨਾਮ ਜਪ ਜਪ ਕੇ ਇੰਨਾ ਆਨੰਦ ਹਿਰਦੇ ਦੇ ਵਿੱਚ ਆ ਗਿਆ, ਮੇਰੀ ਇੱਛਾ ਕੋਈ ਰਹੀ ਨਹੀਂ, ਇੱਛਾ ਸਾਰੀਆਂ ਮਿਟ ਗਈਆਂ, ਇੱਛਾ ਮੇਰੇ ਮਨ ਵਿੱਚ ਕੋਈ ਰਹਿਣ ਹੀ ਨਹੀਂ ਦਿੱਤੀ ਆਪ ਜੀ ਦੇ ਨਾਮ ਨੇ, ਇਸ ਕਰਕੇ ਹੁਣ ਆਪ ਤੋਂ ਕੀ ਮੰਗਾਂ। ਇਸ ਕਰਕੇ ਭਾਈ ਉਹ ਜਿਹੜਾ ਨਾਸ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਰੀਆਂ ਤ੍ਰਿਸ਼ਨਾਵਾਂ ਨੂੰ ਮੇਟ ਦਿੰਦਾ ਹੈ।
ਜਹ ਜਹ ਹੋਏ ਪੁਚਾਵਹਿ ਤਹ ਤਹ,
ਪਰਮੇਸ਼ਰ ਐਡਾ ਦਿਆਲੂ ਹੈ, ਸਿਰ ਸਿਰ ਰਿਜਕ ਸਮਾਹੇ ਠਾਕਰ ਕਾਹੇ ਮਨ ਭਉ ਕਰਿਆ, ਕਿ ਜਿੱਥੇ ਜਿੱਥੇ ਵੀ ਜੀਵ ਕੋਈ ਬੈਠਾ ਉੱਥੇ ਉੱਥੇ ਉਹਨਾਂ ਦਾ ਰਿਜਕ ਉਹਨਾਂ ਦੀ ਰੋਚੀ ਪਜਾਉਂਦਾ, ਇੰਨਾ ਫਿਕਰ ਰੱਖਦਾ ਹੈ। ਇੰਨਾ ਫਿਕਰ ਤਾਂ ਮਾਪੇ ਵੀ ਨਹੀਂ ਰੱਖ ਸਕਦੇ ਜਿੰਨਾ ਵਾਹਿਗੁਰੂ ਰੱਖਦਾ ਹੈ।
ਕੀਟ ਮਦ ਪਾਖਾਨਾ,
ਭਾਵੇਂ ਕੋਈ ਪਾਖਾਨ ਨਾਮ ਸਾਧ ਸੰਗਤ ਜੀ ਪੱਥਰ ਦਾ ਹੈ, ਪੱਥਰ ਦੇ ਅੰਦਰ ਵੀ ਭਾਵੇਂ ਕੋਈ ਕੀੜਾ ਬੈਠਾ, ਕਹਿੰਦੇ ਉੱਥੇ ਵੀ ਉਹਦਾ ਰਿਜਕ ਉਸ ਜੀਵ ਦਾ ਪਚਾਉਣ ਲੱਗਿਆ ਵਾਹਿਗੁਰੂ ਢਿੱਲ ਨਹੀਂ ਕਰਦਾ ਹੈ। ਸਾਧ ਸੰਗਤ ਜੀ ਮਹਾਂਪੁਰਖ ਬ੍ਰਹਮ ਗਿਆਨੀ ਦਮਦਮੀ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ। ਅੰਗਰੇਜ਼ਾਂ ਦੇ ਰਾਜ ਦਾ ਸਮਾਂ ਸੀ, ਧਾਰੀਵਾਲ ਦੇ ਇਲਾਕੇ ਵਿੱਚ ਪੈਦਲ ਤੁਰੇ ਜਾ ਰਹੇ ਸਨ, ਜਥੇ ਦੇ ਸਿੰਘ ਨਾਲ ਸਨ। ਉਸ ਵਕਤ ਇਸ ਇਲਾਕੇ ਦੇ ਅੰਦਰ ਨਹਿਰ ਦੀ ਖੁਦਾਈ ਹੋ ਰਹੀ ਸੀ ਔਰ ਨਾਲ ਨਾਲ ਮਜ਼ਦੂਰ ਪੱਥਰ ਲੈ ਕੇ ਘੜ ਘੜ ਕੇ ਨਹਿਰ ਦੇ ਆਲੇ ਦੁਆਲੇ ਕਿਨਾਰਿਆਂ ਤੇ ਲਾ ਰਹੇ ਸਨ। ਮਹਾਂਪੁਰਸ਼ਾਂ ਨੇ ਇੱਕ ਪੱਥਰ ਵੇਖਿਆ, ਪੱਥਰ ਵੇਖ ਕੇ ਉਸ ਤੋਂ ਬਾਅਦ ਉਸ ਪੱਥਰ ਵੱਲ ਬੜੀ ਨੀਂਦ ਲਾ ਕੇ ਤੱਕਿਆ। ਇੰਨੇ ਨੂੰ ਮਜ਼ਦੂਰਾਂ ਨੇ ਉਸ ਪੱਥਰ ਨੂੰ ਵਿਚਾਲਿਓਂ ਚੀਰਿਆ ਤੇ ਮਹਾਂਪੁਰਸ਼ ਕੋਲੇ ਹੋ ਕੇ ਸਭ ਕੁਝ ਵੇਖ ਰਹੇ ਸਨ। ਉਸ ਪੱਥਰ ਦੇ ਵਿੱਚੋਂ ਇੱਕ ਕੀੜਾ ਨਿਕਲਿਆ ਔਰ ਉਹ ਪੱਥਰ ਦਾ ਟੁਕੜਾ ਕੋਲੇ ਮੰਗਾ ਕੇ ਮਹਾਂਪੁਰਖ ਕਹਿਣ ਲੱਗੇ, ਭਾਈ ਇਸ ਕੀੜੇ ਦੇ ਆਲੇ ਦੁਆਲੇ ਕੁਝ ਦਾਣੇ ਪਏ ਹੈ, ਇੱਕ ਮਜ਼ਦੂਰ ਆਪਣੇ ਮੂੰਹ ਨੂੰ ਲਾ ਕੇ ਇਸ ਦਾ ਸਵਾਦ ਦੱਸੋ ਕਿ ਕਿਹੋ ਜਿਹਾ ਸਵਾਦ ਆਉਂਦਾ। ਇੱਕ ਮਜ਼ਦੂਰ ਨੇ ਉਂਗਲ ਨਾਲ ਉਹ ਦਾਣੇ ਆਪਣੀ ਰਸਨਾ ਨੂੰ ਚੁੱਕ ਕੇ ਜਦੋਂ ਲਾਏ ਤਾਂ ਸ਼ੱਕਰ ਵਰਗਾ ਸਵਾਦ ਆਇਆ। ਮਹਾਂਪੁਰਖਾਂ ਨੂੰ ਦੱਸਿਆ ਜੀ ਸ਼ੱਕਰ ਵਰਗਾ ਸਵਾਦ ਆਇਆ ਇਸ ਦਾਣੇ ਨੂੰ ਮੂੰਹ ਦੇ ਉੱਤੇ ਲਾਉਣ ਕਰਕੇ। ਮਹਾਂਪੁਰਖ ਕਹਿਣ ਲੱਗੇ ਭਾਈ ਇਹ ਸ਼ੱਕਰ ਖੋਰ ਕੀੜਾ ਦੀ ਖੁਰਾਕ ਹੈ, ਸ਼ੱਕਰ ਹੀ ਖਾਣੀ, ਮਿੱਠਾ ਹੀ ਖਾਣਾ। ਔਰ ਇਹ ਪੰਕਤੀ ਪੜੀ, ਸਿਰ ਸਿਰ ਰਿਜਕ ਸੰਭਾਹਿ ਠਾਕੁਰ ਕਾਹੇ ਮਨ ਭਉ ਕਰਿਆ, ਕਿ ਉਡੇ ਉਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖੁਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਇਹ ਸਾਰਾ ਸ਼ਬਦ ਪੜ੍ਹ ਕੇ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਆਹ ਪਰਮੇਸ਼ਰ ਦੀ ਪ੍ਰਤੱਖ ਕਰਾਮਾਤ ਹੈ ਕਿ ਉਹ ਵਾਹਿਗੁਰੂ ਦੇਖੋ ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੀ ਕੋ ਮਾਤਰੇ ਜੀਡ ਰਾਹੀ। ਕਹਿੰਦੇ ਇਹ ਜਿਹੜਾ ਜੀਵ ਹੈ ਪੱਥਰ ਦੇ ਵਿਚ ਰਹਿੰਦਾ ਗੁਪਤ ਹੋ ਕੇ, ਕੋਈ ਰਸਤਾ ਨੀ ਦੇ ਆਉਣ ਜਾਣ ਲਈ ਕਿ ਕਿਧਰੋਂ ਖੁਰਾਕ ਆਏਗੀ ਕਿਧਰ ਦੀ ਜਾਏਗੀ, ਇਹ ਅੰਦਰੀ ਨਿਵਾਸ ਰੱਖਦਾ। ਪਰ ਵਾਹਿਗੁਰੂ ਪਰਮੇਸ਼ਰ ਇੱਥੇ ਵੀ ਉਹਨੂੰ ਇੰਨਾ ਫਿਕਰ ਹੈ ਕਿ ਇਸ ਦੇ ਖਾਣ ਲਈ ਪੱਥਰ ਦੇ ਵਿਚ ਵੀ ਇਸ ਨੂੰ ਰੋਜੀ ਦੇ ਰਿਹਾ, ਇਹਦੀ ਪਾਲਣਾ ਕਰਦੇ ਆ। ਇਸ ਕਰਕੇ ਸਤਿਗੁਰੂ ਕਹਿਣ ਲੱਗੇ ਕਿ ਹੇ ਭਾਈ ਮਰਦਾਨਾ, ਜਿਹੜੇ ਜੀਵ ਪੱਥਰਾਂ ਦੇ ਵਿਚ ਵੀ ਵਾਸਾ ਰੱਖਦੇ ਆ ਉਹਨਾਂ ਦੀ ਵੀ ਵਾਹਿਗੁਰੂ ਪਾਲਣਾ ਕਰਦਾ। ਮਹਿਤੇ ਨਗਰ ਵਿਚ ਜਿੱਥੇ ਦਮਦਮੀ ਟਕਸਾਲ ਦਾ ਹੈੱਡਕੁਆਟਰ ਹੈ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਪਾਕਿਸਤਾਨ ਬਣਨ ਤੋਂ ਪਹਿਲਾਂ ਤਕੀਏ ਵਾਲੇ ਪੀਰਾਂ ਦਾ ਘਰ ਸੀ। ਸਾਧ ਸੰਗਤ ਜੀ ਬੜੇ ਪ੍ਰਸਿੱਧ ਧਾਰਮਿਕ ਫਕੀਰ ਸਨ ਇਸ ਇਲਾਕੇ ਦੇ। ਉਹਨਾਂ ਦੇ ਘਰ ਵਿਚ ਮਿੱਟੀ ਦਾ ਤਵਾ ਸੀ, ਰੋਜ਼ਾਨਾ ਬੀਬੀਆਂ ਨੇ ਪ੍ਰਸ਼ਾਦਾ ਪਕਾਉਣਾ ਤਵੇ ਦੇ ਉੱਤੇ ਰੱਖ ਕੇ। ਔਰ ਸਾਧ ਸੰਗਤ ਜੀ ਜਦੋਂ ਸਾਰਾ ਪ੍ਰਸ਼ਾਦਾ ਪੱਕ ਜਾਣਾ ਤਾਂ ਵਿਚਾਲਿਓ ਪ੍ਰਸ਼ਾਦਾ ਕੱਚਾ ਰਹਿ ਜਾਣਾ। ਕਾਫੀ ਸਮਾਂ ਇਸ ਤਰ੍ਹਾਂ ਉਹਨਾਂ ਦੇ ਘਰ ਦੇ ਅੰਦਰ ਚੱਲਦਾ ਰਿਹਾ ਸਿਲਸਿਲਾ, ਤੇ ਮਨ ਵਿਚ ਬੜੀ ਹੈਰਾਨੀ ਹੋਣੀ ਕਿ ਸਾਰਾ ਪ੍ਰਸ਼ਾਦਾ ਪੱਕ ਜਾਂਦਾ ਔਰ ਛੋਲੇ ਦੇ ਦਾਣੇ ਜਿੰਨਾ ਵਿਚਾਲਿਓ ਪ੍ਰਸ਼ਾਦਾ ਕੱਚਾ ਰਹਿ ਜਾਂਦਾ, ਕਾਰਨ ਨਹੀਂ ਸਮਝ ਆਉਂਦਾ। ਅਚਾਨਕ ਸਾਧ ਸੰਗਤ ਜੀ ਜਦੋਂ ਕਈ ਸਾਲ ਗੁਜ਼ਰ ਗਏ ਤਾਂ ਇੱਕ ਦਿਨ ਕਿਤੇ ਉਹ ਬੀਬੀ ਪ੍ਰਸ਼ਾਦਾ ਪਕਾਉਣ ਲਈ ਚੁੱਲ੍ਹੇ ਦੇ ਉੱਤੇ ਮਿੱਟੀ ਦਾ ਤਵਾ ਰੱਖਣ ਲੱਗੀ, ਉਹ ਤਵਾ ਥੱਲੇ ਡਿੱਗ ਕੇ ਦੋ ਟੋਟੇ ਹੋ ਗਿਆ, ਟੁੱਟ ਗਿਆ। ਤੇ ਜਿੱਥੋਂ ਪ੍ਰਸ਼ਾਦਾ ਕੱਚਾ ਰਹਿੰਦਾ ਸੀ ਉਸ ਥਾਂ ਦੇ ਵਿਚ ਕੀ ਵੇਖਿਆ, ਇੱਕ ਵੱਡਾ ਸਾਰਾ ਕੀੜਾ ਬੈਠਾ ਸਾਧ ਸੰਗਤ, ਔਰ ਅੱਗੇ ਉਹਦੇ ਕੁਝ ਦਾਣੇ ਪਏ। ਸੋ ਉਸ ਵਕਤ ਸਾਰੇ ਨਗਰ ਨੂੰ ਉਹਨਾਂ ਨੇ ਵਿਖਾਇਆ ਕਿ ਇੱਥੋਂ ਹੀ ਪ੍ਰਸ਼ਾਦਾ ਕੱਚਾ ਰਹਿੰਦਾ ਸੀ, ਪਰ ਪਰਮੇਸ਼ਰ ਦੀ ਦਿਆਲਤਾ ਵੇਖੋ ਕਿ ਰੋਜ਼ਾਨਾ ਆਗੇ ਦੇ ਥੱਲੇ ਦੋਨੋਂ ਸਮੇਂ ਬਲਦੀ, ਅੱਗ ਦਾ ਕਿੰਨਾ ਵੱਡਾ ਸੇਕ ਔਰ ਉੱਤੇ ਪ੍ਰਸ਼ਾਦਾ ਪੱਕਦਾ, ਪਰ ਇੰਨੀ ਥਾਂ ਤੋਂ ਪ੍ਰਸ਼ਾਦਾ ਕੱਚਾ ਰਹਿ ਜਾਂਦਾ। ਪਰਮੇਸ਼ਰ ਨੇ ਇਹਨੂੰ ਸੇਕ ਵੀ ਨਹੀਂ ਲੱਗਣ ਦਿੱਤਾ ਤੇ ਉਹਦਾ ਰਿਜਕ ਵੀ ਉਹਦੇ ਪਾਸ ਰੋਜ਼ਾਨਾ ਪਹੁੰਚਾਉਂਦਾ ਰਿਹਾ, ਉਸ ਦੀ ਰੱਖਿਆ ਤੇ ਸਹਾਇਤਾ ਕੀਤੀ। ਇਸ ਕਰਕੇ ਐਡਾ ਵੱਡਾ ਦਿਆਲੂ ਪਰਮੇਸ਼ਰ ਵਾਹਿਗੁਰੂ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਭਾਈ ਜੋ ਜੀ ਪੱਥਰਾਂ ਦੇ ਵਿਚ ਵੀ ਰਹਿੰਦੇ ਉਹਨਾਂ ਦੀ ਵੀ ਭਾਈ ਮਰਦਾਨਿਆ ਪਰਮੇਸ਼ਰ ਰਿਜਕ ਪਹੁੰਚਾ ਕੇ ਪਾਲਣਾ ਕਰਦਾ ਹੈ।
ਉਧਰ ਵਿਖੇ ਪ੍ਰਤ ਪਾਲ ਹੈ, ਜੋ
ਜਿਹੜਾ ਬੱਚਾ ਮਾਂ ਦੇ ਪੇਟ ਵਿਚ ਹੁੰਦਾ ਉਹਦੀ ਵੀ ਪਾਲਣਾ ਕਰਦਾ, ਐਡਾ ਦਿਆਲੂ ਹੈ।
ਜਨਮਤ ਦੇਹੇ ਆਹਾਰਾ,
ਜਦੋਂ ਜਨਮ ਦੇ ਦਿੰਦਾ ਫੇਰ ਖਾਣ ਵਾਸਤੇ ਭੋਜਨ ਵੀ ਨਾਲ ਹੀ ਦੇ ਦਿੰਦਾ, ਪਹਿਲੋਂ ਦੇਤਾ ਰਿਜਕ ਸਮਾਹਾ, ਪਿੱਛੋਂ ਦੇਤਾ ਜੰਤੋ ਪਾਹਾ। ਪਹਿਲਾਂ ਸਾਧ ਸੰਗਤ ਜੀ ਰਿਜਕ ਦਿੰਦਾ ਫੇਰ ਜਾ ਕੇ ਜਨਮ ਦਿੰਦਾ ਇਸ ਮਾਤ ਲੋਕ ਤੇ ਜੀਵਾਂ ਨੂੰ। ਇਸ ਕਰਕੇ ਕਹਿੰਦੇ ਜਨਮ ਦੇ ਕੇ ਫੇਰ ਭੋਜਨ ਦਿੰਦਾ ਬੱਚੇ ਦੀ ਪਾਲਣਾ ਵਾਸਤੇ।
ਪੂਰਬ ਅਸਥਨ ਮਹਿ ਕੁਛ ਨਾਹੀ,
ਜਨਮ ਤੋਂ ਪਹਿਲਾਂ ਮਾਤਾ ਦੇ ਅਸਥਨਾਂ ਵਿਚ ਕੁਝ ਵੀ ਨਹੀਂ ਆਉਂਦਾ, ਬੱਚੇ ਦੀ ਖੁਰਾਕ ਦੁੱਧ ਆਦਿਕ ਨਹੀਂ ਅਸਥਨਾਂ ਦੇ ਵਿਚ ਆਉਂਦਾ ਹੈ।
ਪੁਨ ਪੈ ਪਸਮਤ ਧਾਰਾ,
ਜਦੋਂ ਜਨਮ ਹੋ ਜਾਂਦਾ ਉਹਦੇ ਮਾਂ ਦੇ ਅਸਥਨਾਂ ਦੇ ਵਿਚ ਦੁੱਧ ਦੀਆਂ ਧਾਰਾਂ ਵਗਣ ਲੱਗ ਪੈਂਦੀਆਂ ਹਨ। ਇਹ ਐਡਾ ਵੱਡਾ ਵਾਹਿਗੁਰੂ ਦਾ ਦਿਆਲੂ ਬਿਰਦ ਹੈ ਕਿ ਉਦੋਂ ਨਾਲ ਹੀ ਸਾਰੇ ਸਾਧਨ ਬਣਾ ਦਿੰਦਾ ਹੈ।
ਇਹ ਬਿਦ ਲੱਕਰ ਅਸਥਿਰ ਔਰ ਕਰ,
ਪੁਰਾਣੇ ਸਮੇਂ ਚ ਮਾਵਾਂ ਆਪਣੇ ਬੱਚਿਆਂ ਨੂੰ ਗੋਦ ਵਿਚ ਬਿਠਾ ਕੇ ਸਿਮਰਨ ਵੀ ਕਰਦੀਆਂ, ਬਾਣੀ ਵੀ ਪੜ੍ਹਦੀਆਂ, ਚੰਗੇ ਚੰਗੇ ਪਵਿੱਤਰ ਸੰਸਕਾਰ ਵੀ ਦਿੰਦੀਆਂ, ਦੁੱਧ ਵੀ ਚੰਘਾਇਆ ਕਰਦੀਆਂ ਸਨ। ਅੱਜ ਤਾਂ ਬਹੁਤ ਵਿਰਲੀਆਂ ਮਾਵਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀਆਂ ਹਨ। ਦੁਨੀਆਂ ਦੇ ਹਾਰ ਸ਼ਿੰਗਾਰ ਦੇ ਵਿੱਚ ਸਾਧ ਸੰਗਤ ਦੀ ਕਦਰ ਕੀਮਤਾਂ ਵੀ ਸਾਡੀਆਂ ਦਿਨ ਬਦਿਨ ਦੂਰ ਹੁੰਦੀਆਂ ਜਾ ਰਹੀਆਂ ਤੇ ਬੱਚਿਆਂ ਦੇ ਮਨਾਂ ਦੇ ਅੰਦਰੋਂ ਮਾਪਿਆਂ ਦਾ ਪਿਆਰ ਵੀ ਸਾਧ ਸੰਗਤ ਦੀ ਦਿਨ ਬਦਿਨ ਖਤਮ ਹੁੰਦਾ ਜਾ ਰਿਹਾ ਹੈ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸ ਪਾਸੇ ਨੂੰ ਨਾ ਜਾਈਏ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਆ ਭਾਈ ਮਰਦਾਨਾ, ਜਦੋਂ ਜਨਮ ਲੈ ਲੈਂਦਾ ਬੱਚਾ ਉਦੋਂ ਹੀ ਮਾਤਾ ਦੇ ਅਸਤਨਾਂ ਦੇ ਵਿੱਚ ਦੁੱਧ ਆ ਜਾਂਦਾ ਹੈ।
ਘਰ ਸੰਤੋਖ ਸਦਾਈ।
ਇਸ ਕਰਕੇ ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਇਸ ਤਰ੍ਹਾਂ ਦੀ ਉਹਦੀ ਵਿਧੀ ਨੂੰ, ਇਸ ਤਰ੍ਹਾਂ ਦੇ ਉਹਦੇ ਕੌਤਕਾਂ ਨੂੰ ਵੇਖ ਕੇ ਕਿ ਹਰ ਇੱਕ ਦੀ ਰੋਖ ਰੁਹਾਨ ਰੋਜੀ ਹੀ ਰਾਜ ਬਲੋਕਤ ਰਾਜਕ, ਰੋਖ ਰੁਹਾਨ ਕੀ ਰੋਜੀ ਨਾ ਟਾਰੈ। ਜਿਨ੍ਹਾਂ ਜਾਨਵਰਾਂ ਦੀ ਇੱਕ ਇੱਕ ਹਾਥੀ ਖਾਣ ਦੀ ਰੋੜ ਦੀ ਖੁਰਾਕ ਹੈ, ਪਰਮੇਸ਼ਰ ਉਹਨਾਂ ਨੂੰ ਵੀ ਰੋਜੀ ਦਿੰਦਾ। ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਕਹਿੰਦੇ ਐਡੀ ਵੱਡੀ ਉਸ ਦੇ ਕੌਤਕ, ਐਡੀ ਵੱਡੀ ਉਸ ਵਾਹਿਗੁਰੂ ਦੀ ਮਹਾਨਤਾ ਨੂੰ ਲੱਖ ਕੇ ਸਮਝ ਕੇ ਆਪਣੇ ਹਿਰਦੇ ਨੂੰ ਟਿਕਾ ਕੇ ਰੱਖ, ਡੋਲਣਾ ਨਾ ਕਰ, ਸੰਤੋਖ ਰੱਖ ਮਨ ਦੇ ਵਿੱਚ। ਭਾਈ ਮਰਦਾਨਾ ਤੂੰ ਹਮੇਸ਼ਾ ਵਾਸਤੇ
ਜਲ ਥਲ ਗਿਰ ਨਭ ਤਾਂਬਰ ਧਰ,
ਜਿਹੜੇ ਜੀ ਪਾਣੀਆਂ ਦੇ ਵਿੱਚ ਹੈ, ਜਿਹੜੇ ਮਾਰੂ ਥਲਾਂ ਵਿੱਚ ਹੈ, ਜਿਹੜੇ ਪਹਾੜਾਂ ਵਿੱਚ ਹੈ, ਜਿਹੜੇ ਆਕਾਸ਼ ਵਿੱਚ ਹੈ, ਜਿਹੜੇ ਤਾਂਬੇ ਵਾਲੀ ਧਰਤੀ ਦੇ ਉੱਤੇ ਜੀਵ ਰਹਿੰਦੇ ਹਮੇਸ਼ਾ ਵਾਸਤੇ,
ਜਹ ਲਗ ਚਰ ਅਚਰਾਈ,
ਜਿੱਥੇ ਤੱਕ ਚਰ ਨਾਮ ਚੱਲਣ ਵਾਲਿਆ, ਚਰ ਨਾਮ ਨਾ ਚੱਲਣ ਵਾਲੇ, ਨਾ ਤੁਰ ਫਿਰ ਸਕਣ ਵਾਲੇ, ਭਾਵ ਜਿੱਥੇ ਜਿੱਥੇ ਵੀ ਉਹਨੇ ਕੋਈ ਜੀਵ ਪੈਦਾ ਕੀਤੇ ਆ, ਸਾਰਿਆਂ ਦੀ ਪਾਲਣਾ ਕਰਦਾ, ਸਾਰਿਆਂ ਨੂੰ ਰਿਜਕ ਪਹੁੰਚਾਉਂਦਾ ਹੈ।
ਪਰੋਸ਼ ਪਾਲਣਾ ਕਰਤ ਵਿਸਾਲਾ,
ਔਰ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਸਾਰਿਆਂ ਜੀਵਾਂ ਦੀ ਬਹੁਤ ਜ਼ਿਆਦਾ ਪਾਲਣਾ ਕਰਦਾ ਹੈ, ਸਾਰਿਆਂ ਨੂੰ ਰੋਜੀ ਰਿਜਕ ਦੇ ਕੇ ਪਾਲਦਾ ਹੈ।
ਕੋਈ ਨਾ ਬਿਨਾ ਆਹਾਰਾ,
ਉਸ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਕੋਈ ਵੀ ਐਸਾ ਜੀਵ ਨਹੀਂ ਜਿਹਨੂੰ ਆਹਾਰ ਭੋਜਨ ਨਾ ਖਾਣ ਵਾਸਤੇ ਮਿਲੇ, ਸਾਰਿਆਂ ਨੂੰ ਖਾਣ ਵਾਸਤੇ ਭੋਜਨ ਮਿਲਦਾ ਹੈ, ਏਡਾ ਦਿਆਲੂ ਹੈ।
ਉਦਾਸ ਕੋ ਤਜ ਕਰ ਭਰਮਤ,
ਇਸ ਕਰਕੇ ਐਸੇ ਉਦਾਰ ਏਡੇ ਮਹਾਨ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਐਵੇਂ ਹੀ ਭਰਮਾਂ ਦੇ ਵਿੱਚ ਸ਼ੰਕਿਆਂ ਦੇ ਵਿੱਚ ਪਏ ਰਹਿਣਾ ਔਰ ਡੋਲਦੇ ਫਿਰਨਾ ਬਾਰ ਬਾਰ,
ਤ੍ਰਿਸ਼ਨਾ ਦੁੱਖ ਪਰਵਾਰਾ,
ਇਹ ਜਿਹੜੀ ਤ੍ਰਿਸ਼ਨਾ ਹੈ ਇਹ ਬਹੁਤੇ ਦੁੱਖ ਦੇਣ ਵਾਲੀ ਹੈ। ਭਾਵ ਤ੍ਰਿਸ਼ਨਾ ਦਾ ਵਿਹੜਿਆ ਹੋਇਆ ਇਹ ਜਿਹੜਾ ਜੀਵ ਤ੍ਰਿਸ਼ਨਾ ਦੇ ਵਿੱਚ ਫਸਿਆ ਹੋਇਆ ਦੁਖੀ ਹੋ ਰਿਹਾ ਹੈ ਔਰ ਬਾਰ ਬਾਰ ਥਾਂ ਥਾਂ ਭਟਕਦਾ ਫਿਰਦਾ ਹੈ, ਏਡੇ ਵਾਹਿਗੁਰੂ ਦਿਆਲੂ ਨੂੰ ਤਿਆਗ ਕੇ ਛੱਡ ਕੇ।
ਸੁਦਾਸਨੇ ਜਨ ਪੈਨ ਸਰੋਨ ਸੋਨ,
ਜਦੋਂ ਅੰਮ੍ਰਿਤ ਵਰਗੇ ਅੰਮ੍ਰਿਤ ਸਰੀਖੇ ਬਚਨ ਭਾਈ ਮਰਦਾਨੇ ਨੇ ਸਤਿਗੁਰਾਂ ਦੇ ਸੁਣਨਾ ਕੀਤੇ,
ਮਨ ਮਹਿ ਆਪ ਸੰਤੋਖਾ,
ਉਹ ਤਾਂ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਸੰਤੋਖ ਦੇ ਦਿੱਤਾ, ਬਚਨ ਸੁਣਦਿਆਂ ਸਾਰ ਮਨ ਨੂੰ ਸੰਤੋਖ ਆ ਗਿਆ, ਠੰਡ ਪੈ ਗਈ, ਹਿਰਦਾ ਸ਼ਾਂਤ ਹੋ ਗਿਆ।
ਜਨਮ ਜਨਮ ਕੀ ਤ੍ਰਿਸ਼ਨਾ ਦੁੱਖ ਤੇ,
ਜਿਹੜੀ ਜਨਮਾਂ ਜਨਮਾਂ ਦੀ ਤ੍ਰਿਸ਼ਨਾ ਦਾ ਦੁੱਖ ਲੱਗਾ ਹੋਇਆ ਸੀ, ਮਨ ਦੀ ਭਟਕਣਾ ਸੀ,
ਦੇ ਗਿਆਨ ਬਰ ਪੋਖਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਿਆਨ ਦਾ ਉਪਦੇਸ਼ ਦੇ ਕਰਕੇ ਭਾਈ ਮਰਦਾਨੇ ਨੂੰ ਤ੍ਰਿਪਤ ਕਰ ਦਿੱਤਾ, ਰਜਾ ਦਿੱਤਾ, ਸਾਰੀ ਤ੍ਰਿਸ਼ਨਾ ਮੇਟ ਦਿੱਤੀ ਹੈ ਹਿਰਦੇ ਵਿੱਚੋਂ।
ਬਦਨ ਬਦਤ ਮਰਦਾਨਾ ਚੱਲੀਏ,
ਉਸ ਵਕਤ ਸਤਿਗੁਰੂ ਮਹਾਰਾਜ ਜੀ ਕਹਿਣ, ਸਤਿਗੁਰੂ ਜੀ ਨੂੰ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਹੁਣ ਮੇਰੀ ਬੇਨਤੀ ਹੈ ਕਿ ਆਪਾਂ ਇੱਥੋਂ ਹੁਣ ਚੱਲੀਏ, ਮੇਰੀ ਬੇਨਤੀ ਸੁਣਨਾ ਕਰੋ।
ਤੁਮਕੋ ਸੁਸਾਹਕਾਰ,
ਆਪ ਜੀ ਨੂੰ ਬੇਬੇ ਨਾਨਕੀ ਤੁਹਾਡੇ ਵੱਡੇ ਭੈਣ ਜੀ ਨੇ ਬੇਨਤੀ ਕਰਕੇ ਗ੍ਰਹਿ ਵਿਖੇ ਚਰਨ ਪਾਉਣ ਲਈ ਬੇਨਤੀ ਭੇਜੀ ਹੈ, ਆਪ ਨੂੰ ਸੱਦਿਆ, ਆਪ ਚੱਲ ਕੇ ਬੇਬੇ ਜੀ ਦੇ ਗ੍ਰਹਿ ਵਿਖੇ ਚਰਨ ਪਾਉਣਾ ਕਰੋ, ਆਪਾਂ ਚੱਲੀਏ ਹੁਣ ਇੱਥੋਂ।
ਸੰਗ ਚੱਲੋ ਮੈਂ ਦਿਓ ਰਜਤ ਪਾਣ,
ਔਰ ਮੈਂ ਨਾਲ ਹੀ ਚੱਲਾਂਗਾ ਤੇ ਜਿਹੜੀਆਂ ਚਾਂਦੀ ਦੇ ਰੁਪਏ, ਚਾਂਦੀ ਦੀਆਂ ਮੋਹਰਾਂ ਭਾਵ ਚਾਂਦੀ ਦੇ ਰੁਪਏ ਮੈਂ ਲੈ ਕੇ ਆਇਆ, ਇਹ ਆਪ ਜੀ ਦੇ ਨਾਲ ਜਾ ਕੇ ਮੈਂ ਵਾਪਸ ਕਰ ਦਿਆਂਗਾ ਪਰਿਵਾਰ ਨੂੰ।
ਅਬ ਪਾਰਦਾ ਵਿਚਾਰ,
ਇਹ ਮੇਰੀ ਹਿਰਦੇ ਵਿੱਚ ਜੋ ਵਿਚਾਰ ਆਪ ਜੀ ਨੇ ਪੈਦਾ ਕਰ ਦਿੱਤੀ ਹੈ, ਇਸ ਨਾਲ ਮੈਨੂੰ ਸ਼ਾਂਤੀ ਆ ਗਈ ਹੈ।
ਕਹਿਓ ਨਾ ਮੇਟੋ ਚੱਲ ਮਰਦਾਨਾ,
ਉਸ ਵਕਤ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਿਆ ਤੇਰਾ ਆਖਾ ਸਾਡੇ ਕੋਲੋਂ ਮੋੜਿਆ ਨਹੀਂ ਜਾਂਦਾ, ਤੇਰਾ ਬਚਨ ਅਸੀਂ ਮੰਨਣਾ ਹੀ ਮੰਨਣਾ, ਚੱਲ ਭਾਈ ਮਰਦਾਨਿਆਂ ਚੱਲੀਏ।
ਸੰਗ ਕਾਜ ਹੈ ਤੇਰੇ,
ਤੇਰੇ ਨਾਲ ਸਾਨੂੰ ਬਹੁਤ ਵੱਡੇ ਵੱਡੇ ਕਾਰਜ ਹਨ, ਇਸ ਕਰਕੇ ਚੱਲ ਤੂੰ ਸਾਡੇ ਨਾਲ, ਅਸੀਂ ਚੱਲਦੇ ਹਾਂ ਬੇਬੇ ਜੀ ਦੇ ਪਾਸ।
ਗਏ ਨਗਰ ਮਹਿ ਸਦ ਮਹਿ ਪਹੁੰਚੇ,
ਉਸ ਵਕਤ ਸਤਿਗੁਰੂ ਜੀ ਉੱਠ ਕੇ ਭਾਈ ਮਰਦਾਨੇ ਨਾਲ ਚੱਲ ਪਏ। ਚੱਲਦੇ ਚੱਲਦੇ ਸੁਲਤਾਨਪੁਰ ਸ਼ਹਿਰ ਦੇ ਅੰਦਰ ਬੇਬੇ ਨਾਨਕੀ ਜੀ ਦੇ ਗ੍ਰਹਿ ਵਿਖੇ, ਘਰ ਵਿਖੇ ਹਜ਼ੂਰ ਪਹੁੰਚ ਗਏ।
ਦਾਸੀ ਤੁਲਸਾ ਹੇਰੇ,
ਜਦੋਂ ਸਤਿਗੁਰਾਂ ਦੀ ਅਨੰਨ ਪਿਆਰੀ ਨਾਮ ਦੇ ਰਸ ਵਿੱਚ, ਗਿਆਨ ਦੇ ਰਸ ਵਿੱਚ ਰੱਤੀ ਰੂਹ ਬੀਬੀ ਤੁਲਸਾ ਦਾਸੀ ਨੇ ਵੇਖਿਆ ਕਿ ਸੱਚੇ ਪਾਤਸ਼ਾਹ ਆ ਗਏ ਹੈ।
ਹਾਂਡੀ ਅਦੋ ਗੁਹਾਰੀ ਤਬ ਹੀ,
ਤੁਲਸਾ ਦਾਸੀ ਮਕਾਨ ਘਰ ਤੋਂ ਥੱਲੇ ਖਲੋਤੀ ਹੈ, ਬੇਬੇ ਜੀ ਕਿਸੇ ਕੰਮ ਲਈ ਉੱਤੇ ਗਏ ਹੈ। ਥੱਲੋਂ ਉੱਚੀ ਆਵਾਜ਼ ਦੇ ਕੇ ਬੇਬੇ ਨਾਨਕੀ ਜੀ ਨੂੰ ਆਵਾਜ਼ ਮਾਰ ਕੇ ਬੁਲਾਇਆ।
ਬਦੂ ਭਰਾਤ ਜੀ ਆਏ,
ਹੇ ਭੈਣ ਜੀ, ਬੇਬੇ ਨਾਨਕੀ ਜੀ ਭਰਾਤਾ ਜੀ ਆ ਗਏ ਦਰਸ਼ਨ ਦੇਣ ਵਾਸਤੇ, ਛੇਤੀ ਥੱਲੇ ਆਓ।
ਹਰਕ ਨਾਨਕੀ ਅੰਗ ਨਾ ਮੇਵਾ ਹੈ,
ਉਸ ਵਕਤ ਬੇਬੇ ਨਾਨਕੀ ਜੀ ਸਾਧ ਸੰਗਤ ਜੀ ਇੰਨਾ ਰਿਦਾ ਖੁਸ਼ੀ ਦੇ ਵਿਚ ਭਰ ਗਿਆ ਨਾ, ਬੇਬੇ ਜੀ ਤੋਂ ਜਿਹੜੀ ਖੁਸ਼ੀ ਆ ਅੰਗਾਂ ਦੇ ਵਿਚ ਸਮਾਈ ਨਹੀਂ ਜਾਂਦੀ, ਇੰਨਾ ਖੁਸ਼ੀ ਦੇ ਨਾਲ, ਹਿਰਦੇ ਨਾਲ ਖੁਸ਼ੀ ਦੇ ਨਾਲ ਰਿਦਾ ਭਰ ਗਿਆ। ਉਹ ਖੁਸ਼ੀ ਸਾਧ ਸੰਗਤ ਜੀ ਸਰੀਰ ਦੇ ਵਿਚ ਵੀ ਨਹੀਂ ਸਮਾ ਰਹੀ ਹੈ ਕਿਤੇ,
ਕੀ ਘਨ ਗਰਜਾਏ,
ਜਿਵੇਂ ਸਾਧ ਸੰਗਤ ਜੀ ਬੱਦਲ ਗਰਜਦਾ ਵੇਖ ਕੇ ਮੋਰ ਪਹਿਲਾਂ ਪਾਉਂਦੇ ਹੈ ਔਰ ਬਹੁਤ ਖੁਸ਼ ਹੁੰਦੇ ਹੈ ਕਿ ਕੀ ਨਾਮ ਮੋਰਾਂ ਦਾ ਹੈ, ਇਸ ਤਰ੍ਹਾਂ ਬੇਬੇ ਜੀ ਨੂੰ ਕੋਈ ਸ਼ੁੱਧ ਬੁੱਧ ਨਾ ਰਹੀ ਹੈ ਖਬਰ ਇਹ ਬਚਨ ਸੁਣ ਕੇ।
ਪਦ ਪੰਕਜ ਪਰ ਧਾਏ ਧਰਿਓ ਸਿਰ,
ਦੌੜ ਕੇ ਛੇਤੀ ਆਏ ਜਿੱਥੇ ਹਜ਼ੂਰ ਖੜੇ ਸਨ, ਦੌੜ ਕੇ ਹਜ਼ੂਰ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ।
ਧਰਮ ਪੇਲ ਕਰ ਤਾਹੀ,
ਸਾਧ ਸੰਗਤ ਜੀ ਇਹ ਮਰਯਾਦਾ ਦੇ ਉਲਟ ਕਿਉਂ, ਬੇਬੇ ਜੀ ਵੱਡੇ ਸਨ ਸਤਿਗੁਰਾਂ ਤੋਂ, ਵੱਡੇ ਭੈਣ ਜੀ ਸਨ ਇਸ ਕਰਕੇ, ਪਰ ਮਰਯਾਦਾ ਦੇ ਉਲਟ ਛੋਟਿਆਂ ਨੂੰ ਆ ਕੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਆਪ ਜੀ ਨੇ ਮੱਥਾ ਟੇਕਿਆ, ਕਿਉਂ ਮਰਯਾਦਾ ਵੱਡਿਆਂ ਨੂੰ ਨਮਸਕਾਰ ਕਰਨ ਦੀ ਹੈ, ਪਰ ਬੇਬੇ ਜੀ ਦੇ ਮਨ ਦੇ ਵਿੱਚ ਐਸੀ ਭਾਵਨਾ ਨਹੀਂ, ਸਤਿਗੁਰਾਂ ਨੂੰ ਗੁਰੂ ਰੂਪ ਜਾਣ ਕੇ ਨਮਸਕਾਰ ਕਰਦੇ ਹੈ। ਕਿਉਂ ਨਮਸਕਾਰ ਕੀਤੀ, ਮੱਥਾ ਟੇਕਿਆ,
ਯੋਗ ਕਰ ਪਰ ਤੇ ਸਿਰ ਤਬ ਲੇ ਕਰ,
ਜਦੋਂ ਮੱਥਾ ਹੀ ਟੇਕਣ ਲੱਗੇ ਨਾ ਸਤਿਗੁਰਾਂ ਨੇ ਵੇਖਿਆ ਤਾਂ ਮਰਯਾਦਾ ਦੇ ਉਲਟ ਹੋ ਰਿਹਾ, ਤਾਂ ਦੋਨੋਂ ਹੱਥਾਂ ਨਾਲ ਬੇਬੇ ਨਾਨਕੀ ਜੀ ਦਾ ਸੀਸ ਆਪਣੇ ਹੱਥਾਂ ਵਿਚ ਲੈ ਲਿਆ।
ਪਰਮ ਪੁਰਖ ਪੁੰਨ ਪ੍ਰਾਹੀ,
ਔਰ ਉਸ ਵਕਤ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬੇਬੇ ਜੀ ਨੂੰ,
ਜਾਂ ਤੇ ਹੋ ਤੁਮ ਘਰ ਨਹੀਂ ਆਵੋ,
ਮਹਾਰਾਜ ਕਹਿਣ ਲੱਗੇ ਇਸੇ ਕਰਕੇ ਮੈਂ ਤੇਰੇ ਘਰ ਨਹੀਂ ਆਉਂਦਾ, ਤੈਨੂੰ ਮਿਲਣ ਵਾਸਤੇ ਨਹੀਂ ਆਉਂਦਾ।
ਧਰਤ ਚਰਨ ਸਿਰ ਧਾਈ,
ਕਿਉਂਕਿ ਜਦੋਂ ਵੀ ਮੈਂ ਆਉਣਾ ਤੂੰ ਦੌੜ ਕੇ ਆਪਣਾ ਸਿਰ ਮੇਰੇ ਚਰਨਾਂ ਵਿਚ ਰੱਖਦੀ ਹੈ।
ਬਹੁਰ ਨਾ ਮਿਲੋ ਆਨ ਕਰ ਤੁਮਕੋ,
ਮੈਂ ਅੱਜ ਤੋਂ ਬਾਅਦ ਦੁਬਾਰਾ ਨਹੀਂ ਆ ਕੇ ਮਿਲਾਂਗਾ, ਜੇ ਇਸੇ ਤਰ੍ਹਾਂ ਆ ਕੇ ਮੈਨੂੰ ਮੱਥਾ ਟੇਕਣਾ ਹੈ।
ਹੋਏ ਔਗਨ ਅਦ ਸਾਰਾ,
ਇਹ ਤੁਹਾਡੇ ਕੋਲੋਂ ਵੱਡਿਆਂ ਕੋਲੋਂ ਮੱਥਾ ਟਿਕਾਉਣ ਵਿਚ ਬਹੁਤ ਵੱਡਾ ਦੋਸ਼ ਹੈ।
ਸੁਣੋ ਭਰਾਤ ਜੀ, ਜਿਉਂ ਤੁਮ ਭਖ ਹੋ,
ਜਦੋਂ ਬੇਬੇ ਜੀ ਨੂੰ ਇਸ ਤਰ੍ਹਾਂ ਦੇ ਬਚਨ ਹਜ਼ੂਰ ਨੇ ਕਹਿ ਦਿੱਤੇ, ਤਾਂ ਅੱਗੋਂ ਬੇਬੇ ਜੀ ਨੇ ਬੇਨਤੀ ਕੀਤੀ, ਹੈ ਭਰਾਤਾ ਜੀ ਸੁਣਨਾ ਕਰੋ, ਜਿਵੇਂ ਤੁਸੀਂ ਕਹਿੰਦੇ ਹੋ
ਆਇਸ ਅਨੁਸਾਰ,
ਮੈਂ ਤਾਂ ਤੁਹਾਡੀ ਆਗਿਆ ਮੰਨਣੀ ਹੈ, ਆਪ ਜੀ ਦੇ ਹੁਕਮਾਂ ਦੇ ਅਨੁਸਾਰ ਚੱਲਣਾ ਮੇਰਾ ਫਰਜ਼ ਹੈ।
ਨਿਜ ਦਰਸ਼ਨ ਦੇਵਤ ਮੁਝ ਰਹੀ ਹੈ,
ਮੇਰੀ ਇੱਕੋ ਬੇਨਤੀ ਹੈ, ਇੱਕੋ ਆਕਾਂਕਸ਼ਾ ਹੈ ਕਿ ਮੈਨੂੰ ਸਦਾ ਹੀ ਦਰਸ਼ਨ ਬਖਸ਼ਦੇ ਰਹੋ ਹਮੇਸ਼ਾ ਵਾਸਤੇ।
ਕਰੋ ਨਾ ਹਿਰਦੇ ਵਿਸਾਰਾ,
ਮੈਨੂੰ ਹਿਰਦੇ ਵਿੱਚੋਂ ਨਾ ਭੁਲਾ ਦਿਓ ਸੱਚੇ ਪਾਤਸ਼ਾਹ। ਦੇਖੋ ਸਾਧ ਸੰਗਤ ਜੀ ਇੰਨਾ ਪ੍ਰੇਮ, ਇੰਨੀ ਸ਼ਰਧਾ ਹੈ, ਹਿਰਦੇ ਵਿੱਚ ਇੰਨਾ ਸਤਿਕਾਰ ਹੈ, ਇੰਨੀ ਭਾਵਨਾ ਕਿ ਸੱਚੇ ਪਾਤਸ਼ਾਹ ਹਿਰਦੇ ਵਿੱਚੋਂ ਨਾ ਭੁਲਾਇਓ ਕਦੇ ਵਾਸਤੇ ਵੀ।
ਨਿਤ ਸਿਮਰਨ ਹੋ ਮਨ ਮਹਿ ਕਰਹੁ,
ਹੇ ਸੱਚੇ ਪਾਤਸ਼ਾਹ ਮੈਂ ਤਾਂ ਨਿਤਾ ਪ੍ਰਤੀ ਮਨ ਵਿੱਚ ਆਪ ਜੀ ਦਾ ਸਿਮਰਨ ਕਰਦੀ ਹਾਂ, ਆਪ ਜੀ ਨੂੰ ਅੱਠੇ ਪੈਰ ਯਾਦ ਰੱਖਦੀ ਹਾਂ। ਸਿਮਰਨ ਦਾ ਅਸਲੀ ਅਰਥ ਹੈ ਸਾਧ ਸੰਗਤ ਜੀ ਅੱਠੇ ਪੈਰ ਵਾਹਿਗੁਰੂ ਨੂੰ ਯਾਦ ਰੱਖਣਾ, ਭੁੱਲਣਾ ਨਾ ਕਦੇ ਵਾਸਤੇ ਵੀ, ਸਤਿਗੁਰਾਂ ਨੂੰ ਯਾਦ ਰੱਖਣਾ ਭੁੱਲਣਾ ਨਾ ਕਦੇ ਵਾਸਤੇ ਵੀ। ਇਸ ਕਰਕੇ ਬੇਬੇ ਜੀ ਕਹਿੰਦੇ, ਮਹਾਰਾਜ ਮੈਂ ਤਾਂ ਸਦਾ ਹੀ ਆਪ ਜੀ ਨੂੰ ਯਾਦ ਰੱਖਦੀ ਹਾਂ, ਭੁੱਲਦੀ ਨਹੀਂ ਹਾਂ।
ਕਬ ਕਬ ਆਵਹੁ ਐਨਾ,
ਕਦੇ ਕਦੇ ਤੁਸੀਂ ਮੇਰੀ ਬੇਨਤੀ ਮੰਨ ਕੇ ਮੇਰੀ ਅੰਦਰਲੀ ਖਿੱਚ ਨੂੰ ਵੇਖ ਕੇ ਘਰ ਵਿੱਚ ਆਉਂਦੇ ਹੋ ਦਰਸ਼ਨ ਦੇਣ ਵਾਸਤੇ।
ਕਰਨਾ ਕਰਤ ਰਹੋ ਕਰਨਾ ਕਰ,
ਹੇ ਕਿਰਪਾ ਦੇ ਖਜ਼ਾਨੇ ਤਰਸ ਦੇ ਘਰ, ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਰਹੋ ਹਮੇਸ਼ਾ ਵਾਸਤੇ।
ਕਮਲਾ ਨਨ ਗਤ ਦੈਣਾ,
ਹੇ ਕਮਲ ਲੈਣਾ ਕਮਲ ਵਰਗੇ ਨੈਣਾ ਵਾਲੇ ਪ੍ਰੀਤਮ, ਗਤ ਮੁਕਤੀ ਦੇਣ ਵਾਲੇ ਮੁਕਤੀ ਦੇ ਘਰ ਸੱਚੇ ਪਾਤਸ਼ਾਹ, ਕਦੇ ਕਦੇ ਦਰਸ਼ਨ ਬਖਸ਼ ਦਿਆ ਕਰੋ ਮੇਰੀ ਤਾਰਜ ਹੈ।
ਜਬ ਨਿਜ ਮਨ ਮਹਿ ਮਿਲਨ ਲਾਲਸਾ,
ਜਦੋਂ ਵੀ ਮਹਾਰਾਜ ਮੇਰੇ ਮਨ ਵਿੱਚ ਇਹ ਲਾਲਸਾ ਇੱਛਾ ਹੋਵੇ ਆਪ ਜੀ ਨੂੰ ਮਿਲਣ ਵਾਸਤੇ,
ਸਿਮਰੋ ਜਸ ਪਦ ਆਵੋ,
ਤੁਸੀਂ ਉਦੋਂ ਹੀ ਆ ਜਾਂਦੇ ਹੋ ਜਦੋਂ ਮੈਂ ਆਪ ਜੀ ਨੂੰ ਯਾਦ ਕਰਦੀ ਹਾਂ।
ਹੋਵੋ ਨਿਕਟ ਕਿਦੋਂ ਕਿਤ ਦੂਰ,
ਹੁਣ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਕਹਿ ਰਹੇ ਹੈ ਕਿ ਬੇਬੇ ਜੀ ਜਦੋਂ ਵੀ ਤੁਸੀਂ ਯਾਦ ਕਰੋਗੇ ਅਸੀਂ ਉਦੋਂ ਤੁਹਾਡੀ ਇੱਛਾ ਪੂਰੀ ਕਰਨ ਵਾਸਤੇ ਦਰਸ਼ਨ ਦਿਆਂਗੇ ਆ ਕਰਕੇ।
ਤਬ ਮੈਂ ਬਿਲ ਮਨਾ ਲਾਵਾਂ,
ਹੋਵੋ ਨਿਕਟ ਕਿਦੋਂ ਕਿਤ ਦੂਰਾ, ਭਾਵੇਂ ਨੇੜੇ ਹੋਈਏ ਭਾਵੇਂ ਹਜ਼ਾਰਾਂ ਮੀਲ ਇੱਥੋਂ ਦੂਰ ਹੋਈਏ, ਪਰ ਜਦੋਂ ਤੁਸੀਂ ਚੇਤੇ ਕਰੋਗੇ ਮੈਂ ਦੇਰੀ ਨੀ ਲਾਵਾਂਗਾ, ਤੁਰੰਤ ਆ ਕੇ ਮਿਲਾਂਗਾ।
ਮਰਦਾਨਾ ਅਬ ਬੇਬੇ ਜੀ ਕੇ,
ਉਸ ਵਕਤ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜਿਹੜੇ ਬੇਬੇ ਜੀ ਦੇ ਦਮੜੇ ਤੂੰ ਚਾਂਦੀ ਦੇ ਆਪਣੇ ਪਾਸ ਲੈ ਕੇ ਰੱਖੇ
ਇਹੋ ਕਾਰ ਖਿਕ ਜੋ,
ਭਾਈ ਮਰਦਾਨੇ ਨੂੰ ਕਹਿਣ ਲੱਗੇ ਵੀ ਦਮੜੇ ਜਿਹੜੇ ਚਾਂਦੀ ਦੇ ਰੱਖੇ ਹੈ ਨਾ ਕੋਲੇ, ਇਹ ਵਾਪਸ ਦੇ ਦੇ, ਵਾਪਸ ਮੋੜ ਦੇਣਾ ਕਰ।
ਭਗਤ ਨਾਨਕੀ ਜਾਚੇ ਨਾਹੀ,
ਉਸ ਵਕਤ ਬੇਬੇ ਨਾਨਕੀ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਭਾਈ ਮਰਦਾਨੇ ਤਾਂ ਸਾਡੇ ਕੋਲੋਂ ਮੰਗਿਆ ਹੀ ਨਹੀਂ ਸੀ ਕਿ ਮੈਨੂੰ ਰੁਪਏ ਦਿਓ, ਦਮੜੇ ਦਿਓ ਜਾਂ ਵਸਤਰ ਦਿਓ, ਅਸੀਂ ਤਾਂ ਬਿਨਾਂ ਮੰਗਿਆ ਤੋਂ ਇਹਨਾਂ ਦੀ ਭੇਟਾ ਕੀਤੇ ਸਨ, ਸਤਿਕਾਰ ਕੀਤਾ ਸੀ।
ਦੀਨ ਆਪ ਹੀ ਸੋ,
ਆਪ ਹੀ ਅਸੀਂ ਆਪਣੇ ਵੱਲੋਂ ਪਿਆਰ ਨਾਲ ਸਨਮਾਨ ਨਾਲ ਸਤਿਕਾਰ ਨਾਲ ਇਹਨਾਂ ਨੂੰ ਦਿੱਤੇ ਹੈ ਮਾਇਆ ਏ ਦਮੜੇ।
ਤੂੰ ਭਗਤਨ ਹਰ ਕੀ ਬਹੁ ਪਿਆਰੀ,
ਉਸ ਵਕਤ ਜਦੋਂ ਇਹ ਬੇਨਤੀ ਕੀਤੀ ਬੇਬੇ ਜੀ ਨੇ ਤਾਂ ਸਤਿਗੁਰੂ ਜੀ ਕਹਿਣ ਲੱਗੇ ਹੇ ਨਾਨਕੀ ਜੀ ਤੂੰ ਵਾਹਿਗੁਰੂ ਪਰਮੇਸ਼ਰ ਦੀ ਬਹੁਤ ਜ਼ਿਆਦਾ ਪ੍ਰੇਮਾ ਭਗਤੀ ਦੇ ਵਿੱਚ ਲੀਨ ਰਹਿਣ ਵਾਲੀ ਵਾਹਿਗੁਰੂ ਦੀ ਭਗਤਨੀ ਹੈ,
ਚਾਹੇ ਵੱਡੇ ਕੋ ਸੁਣ ਹੈ,
ਜਿਹੜਾ ਪਰਮੇਸ਼ਰ ਵੱਡਾ ਸਾਰਿਆਂ ਤੋਂ ਆਪਣੇ ਪਿਆਰਿਆਂ ਦੀ ਬੇਨਤੀ ਨਹੀਂ ਸੁਣਨੋਂ ਕਦੇ ਸੰਕੋਚ ਕਰਦਾ, ਔਰ ਵੱਡਿਆਂ ਦੀ ਵੀ ਸੁਣ ਲੈਂਦਾ ਜਿਹੜੇ ਗੁਣਾਂ ਵਾਲੇ ਹੁੰਦੇ ਹੈ, ਗੁਣਾਂ ਵਾਲੇ ਭਗਤ ਸਾਰਿਆਂ ਤੋਂ ਵੱਡੇ ਹੈ, ਇਸ ਕਰਕੇ ਉਹ ਵੱਡਿਆਂ ਦੀ ਬੇਨਤੀ ਨੂੰ ਕਦੇ ਇਨਕਾਰ ਨਹੀਂ ਕਰਦਾ, ਸੁਣਦਾ ਹੈ ਅਰਦਾਸ ਆਪਣੇ ਤੋਂ ਵੱਡਿਆਂ ਦੀ।
ਕਹਿ ਸੰਪੋ ਹਮ ਟਿਕ ਕਰਤਾਰਾ,
ਮੇਰੇ ਤੋਂ ਵੀ ਵੱਡੀ ਹੈ, ਇਸ ਕਰਕੇ ਮੇਰੀ ਇੱਕ ਬੇਨਤੀ ਹੈ ਪਰਮੇਸ਼ਰ ਵਾਹਿਗੁਰੂ ਅੱਗੇ ਅਰਦਾਸ ਕਰਕੇ ਨਾ ਮੈਨੂੰ ਉਹਦੇ ਸਪੁਰਦ ਕਰ ਦੇ, ਇਹ ਮੇਰਾ ਜੀਵਨ ਉਸ ਵਾਹਿਗੁਰੂ ਨੂੰ ਭੇਟ ਕਰ ਦੇਣਾ ਕਰ, ਇਸ ਤਰ੍ਹਾਂ ਮੇਰੇ ਲਈ ਵਾਹਿਗੁਰੂ ਦੇ ਦਰ ਤੇ ਅਰਦਾਸ ਕਰ।
ਭਲੀ ਬਾਤ ਸਭ ਬਨ ਹੈ,
ਇਹ ਫਿਰ ਚੰਗੀ ਗੱਲ ਬਣ ਜਾਏਗੀ ਜੇ ਤੂੰ ਮੈਨੂੰ ਵਾਹਿਗੁਰੂ ਨੂੰ ਸੌਂਪ ਦਵੇਂ ਅਰਦਾਸ ਕਰਕੇ, ਪਰਮੇਸ਼ਰ ਤੇਰੀ ਆਗਿਆ ਨਹੀਂ ਮੋੜਦਾ, ਤੇਰੀ ਬੇਨਤੀ ਨਹੀਂ ਮੋੜਦਾ, ਤੇਰੀ ਅਰਦਾਸ ਪ੍ਰਵਾਨ ਕਰਦਾ, ਇਸ ਲਈ ਸਾਨੂੰ ਪਰਮੇਸ਼ਰ ਨੂੰ ਸੌਂਪ ਦੇਣਾ ਕਰ, ਭੇਟਾ ਕਰ ਦੇ, ਅਸੀਂ ਵਾਹਿਗੁਰੂ ਨੂੰ ਸਮਰਪਿਤ ਰਹਿਣਾ ਚਾਹੁੰਦੇ ਹਾਂ ਸਦਾ ਵਾਸਤੇ।
ਭਗਤ ਨਾਨਕੀ ਜਾਣਤ ਹੋ ਗਏ,
ਜਦੋਂ ਸਾਧ ਸੰਗਤ ਜੀ ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਕੀਤੇ ਬੇਬੇ ਜੀ ਦੇ ਨਾਲ, ਤਾਂ ਬੇਬੇ ਜੀ ਨੇ ਅੱਗੋਂ ਕੀ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਤੁਸੀਂ ਤਾਂ ਇਹ ਸਾਰਾ ਕੁਝ ਜਾਣਦੇ ਹੋ ਚੰਗੀ ਤਰ੍ਹਾਂ,
ਇਹ ਮੁਝ ਭਰਾਤਾ ਜਾਣੇ,
ਤੁਸੀਂ ਤਾਂ ਇਸ ਤਰ੍ਹਾਂ ਜਾਣਦੇ ਹੋ ਕਿ ਮੈਂ ਆਪ ਜੀ ਦੀ ਭੈਣ ਹਾਂ, ਤੁਸੀਂ ਮੇਰੇ ਭਰਾ ਹੋ,
ਪਰਮ ਰੂਪ ਪਰਮੇਸ਼ਰ ਬਾਪ ਤੁਮ,
ਪਰ ਮਹਾਰਾਜ ਮੇਰੀ ਇਹ ਭਾਵਨਾ ਨਹੀਂ ਹੈ, ਮੈਂ ਤਾਂ ਤੁਹਾਨੂੰ ਭਰਾ ਕਰਕੇ ਨਹੀਂ ਆਪ ਜੀ ਨੂੰ ਮੱਥਾ ਟੇਕਦੀ, ਭਰਾ ਕਰਕੇ ਨਹੀਂ ਆਪ ਜੀ ਦਾ ਸਤਿਕਾਰ ਕਰਦੀ, ਭਰਾ ਕਰਕੇ ਨਹੀਂ ਆਪ ਜੀ ਦੇ ਅੱਗੇ ਝੁਕਦੀ, ਮੈਂ ਤਾਂ ਤੁਹਾਡੇ ਸਰੀਰ ਨੂੰ ਪਰਮੇਸ਼ਰ ਦਾ ਸਰੀਰ ਮੰਨਦੀ ਹਾਂ, ਤੁਸੀਂ ਸਾਕਸ਼ਾਤ ਪਾਰ ਬ੍ਰਹਮ ਦਾ ਰੂਪ ਹੋ, ਪਰਮੇਸ਼ਰ ਦਾ ਸਰੂਪ ਹੋ, ਇਸ ਕਰਕੇ ਮਹਾਰਾਜ ਮੇਰੇ ਲਈ ਤਾਂ ਤੁਸੀਂ ਆਪ ਪਰਮਾਤਮਾ ਹੋ, ਵਾਹਿਗੁਰੂ ਹੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੋ, ਸੱਚੇ ਪਾਤਸ਼ਾਹ
ਪੂਰਨ ਪੁਰਖ ਪੁਰਾਨੇ,
ਤੁਸੀਂ ਪੂਰਨ ਹੋ ਔਰ ਪਰਿਪੂਰਨ ਹੋ ਹਰ ਥਾਂ ਤੇ, ਪੁਰਾਣੇ ਪਤੋਂ ਭਾਵ ਅਨਾਦ ਕਾਲ ਤੋਂ, ਜਿਹਦਾ ਕੋਈ ਆਦ ਨਹੀਂ, ਉਹ ਆਦ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ, ਤੁਸੀਂ ਵੀ ਅਨਾਦੀ ਹੋ, ਤੁਹਾਡਾ ਵੀ ਕੋਈ ਆਦ ਮੁੱਢ ਨਹੀਂ ਹੈ, ਇਸ ਕਰਕੇ ਮੈਂ ਤਾਂ ਤੁਹਾਨੂੰ ਅਨਾਦ ਪਰਿਪੂਰਨ ਔਰ ਸਰਬ ਵਿਆਪਕ ਵਾਹਿਗੁਰੂ ਦਾ ਰੂਪ ਜਾਣ ਕੇ ਆਪ ਜੀ ਨੂੰ ਨਮਸਕਾਰ ਕਰਦੀ ਹਾਂ। ਮੇਰੇ ਲਈ ਤਾਂ ਸਾਕਸ਼ਾਤ ਪਾਰ ਬ੍ਰਹਮ ਵਾਹਿਗੁਰੂ ਦਾ ਰੂਪ ਹੋ ਸੱਚੇ ਪਾਤਸ਼ਾਹ।
ਬਾਰੰਬਾਰ ਕਹਾਓ ਨਮੋ ਤੇ,
ਬਾਰ ਬਾਰ ਨਾ ਮੇਰੇ ਤੋਂ ਇਹ ਗੱਲ ਕਹਾਉਣਾ ਕਰੋ ਕਿ ਮੈਂ ਆਪ ਜੀ ਦੀ ਭੈਣ ਹਾਂ, ਤੁਸੀਂ ਮੇਰੇ ਭਰਾਤਾ ਹੋ।
ਸੁਸਾਕਾਰ ਖਿਕਲੀਜਾ,
ਉਸ ਵਕਤ ਫੇਰ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਕਹਿਣ ਲੱਗੇ, ਚੰਗਾ ਬੇਬੇ ਜੀ, ਜੋ ਤੁਹਾਡੀ ਸ਼ਰਧਾ, ਜੋ ਤੁਹਾਡੀ ਇੱਛਾ, ਪਰ ਆ ਜਿਹੜੇ 20 ਦਮੜੇ ਹੈ ਇਹ ਤਾਂ ਤੁਹਾਨੂੰ ਵਾਪਸ ਲੈਣੇ ਪੈਣੇ, ਸਾਡਾ ਬਚਨ ਮੰਨਣਾ ਪੈਣਾ, ਬਾਰ ਬਾਰ ਨਾ ਸਾਡੇ ਕੋਲੋਂ ਕਹਾਉਣਾ ਕਰੋ।
ਮਰਦਾਨਾ ਨਿਜ ਬੰਸ ਮਰਾਸੀ,
ਇਹ ਭਾਈ ਜਿਹੜਾ ਮਰਦਾਨਾ ਹੈ ਡੂਮ ਜਾਤੀ ਦੇ ਵਿੱਚੋਂ ਹੈ, ਆਪਣੇ ਘਰ ਦਾ ਪ੍ਰੇਮੀ ਹੈ ਗੁਰੂ ਘਰ ਦਾ।
ਹੁਣ ਆਵੇ ਤਬ ਦੀਜਾ,
ਹੁਣ ਨੀ ਅਸੀਂ ਰੱਖਣੇ, ਜਦੋਂ ਦੁਬਾਰਾ ਆਵੇਗਾ ਨਾ ਕਿਤੇ ਚੱਲ ਕੇ, ਫੇਰ ਇਹ ਅਮਾਨਤ ਇਸ ਨੂੰ ਦੇ ਦੇਣੀ, ਹੁਣ ਤਾਂ ਅਸੀਂ ਨਾਲ ਲੈ ਕੇ ਜਾਣਾ, ਇਹ ਅਮਾਨਤ ਅਸੀਂ ਹੁਣ ਨਾਲ ਨੀ ਲੈ ਕੇ ਰੱਖਣੀ ਹੈ, ਕਿਉਂਕਿ ਵਾਹਿਗੁਰੂ ਤੇ ਭਰੋਸਾ ਰੱਖਣਾ ਹੈ।
ਸੁਸ਼ਾ ਕਬਹਿ ਨਾ ਭੇਜੋ ਜਾ,
ਜਦੋਂ ਵੀ ਭਾਈ ਮਰਦਾਨਾ ਆਪਣੇ ਘਰ ਵਿਚ ਆਵੇ ਇਹਨੂੰ ਕਦੇ ਖਾਲੀ ਨੀ ਭੇਜਣਾ, ਇਹਦਾ ਹਮੇਸ਼ਾ ਸਤਿਕਾਰ ਕਰਨਾ ਹੈ।
ਤੂੰ ਬੇਦੀ ਕੁਲ ਤਨੀਆ,
ਤੂੰ ਬੇਦੀ ਕੁਲ ਦੀ ਪੁੱਤਰੀ ਹੈ, ਇਸ ਕਰਕੇ ਤੇਰਾ ਵੀ ਫਰਜ਼ ਹੈ ਭਾਈ ਮਰਦਾਨੇ ਦਾ ਸਨਮਾਨ ਔਰ ਹਮੇਸ਼ਾ ਸਤਿਕਾਰ ਕਰਨਾ। ਸੰਸਾਰ ਚ ਗੁਰੂ ਵੀ ਬੜੇ ਹੋਏ, ਪੀਰ ਪੈਗੰਬਰ ਵੀ ਹੋਏ, ਸੇਵਕਾਂ ਨੂੰ ਮਾਣ ਨੀ ਕਿਸੇ ਨੇ ਦਿੱਤਾ, ਜਿਨ੍ਹਾਂ 10 ਸਰੂਪਾਂ ਵਿਚ ਆਪਣੇ ਗੁਰਸਿੱਖਾਂ ਨੂੰ ਸਨਮਾਨ ਮਾਣ ਸਤਿਕਾਰ ਪਿਆਰ ਸਤਿਗੁਰੂ ਸਾਹਿਬਾਨ ਜੀ ਨੇ ਬਖਸ਼ਿਸ਼ ਕੀਤਾ ਹੈ।
ਸ੍ਰੀ ਚੰਦ ਨੇ ਤੇ ਕੌਸ਼ਰ ਪਾਇਓ,
ਔਰ ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਬਾਬਾ ਸ੍ਰੀ ਚੰਦ ਜੀ ਨੂੰ ਆਪਣੀ ਗੋਦ ਵਿਚ ਰੱਖ ਕੇ ਪਾਲਿਆ ਹੈ, ਇਹ ਬਹੁਤ ਵੱਡੀ ਤੁਸੀਂ ਸੇਵਾ ਕੀਤੀ ਹੈ।
ਤਤਪਦੇਵਨ ਬਨੀਆ,
ਪਰ ਸਾਡਾ ਤਾਂ ਫਰਜ਼ ਹੈ, ਬਟ ਛੋਟੇ ਹੋਣ ਦੇ ਨਾਤੇ ਭਾਵੇਂ ਛੋਟੇ ਹੈ ਪਰ ਫੇਰ ਵੀ ਭੈਣਾਂ ਕੋਲੋਂ ਖਰਚਾ ਲਿਆ ਨਹੀਂ ਜਾਂਦਾ, ਭੈਣਾਂ ਨੂੰ ਦਿੱਤਾ ਜਾਂਦਾ, ਸਾਡਾ ਫਰਜ਼ ਹੈ ਤੁਹਾਨੂੰ ਦੇਣ ਦਾ, ਤੁਹਾਡੇ ਕੋਲੋਂ ਲੈਣ ਦਾ ਨਹੀਂ ਹੈ।
ਔਰ ਕਰ ਹਰ ਖਿਰ ਜਾਏ ਪਨੀਜਾ,
ਇਸ ਕਰਕੇ ਜਿਹੜੀ ਸਾਡੀ ਰਜਾ ਹੈ ਨਾ, ਸਾਡਾ ਹੁਕਮ ਹੈ ਇਹ ਮਾਇਆ ਵਾਪਸ ਲੈਣ ਦੀ, ਇਹ ਬਚਨ ਤੁਹਾਨੂੰ ਮੰਨਣਾ ਪਵੇਗਾ, ਇਸ ਕਰਕੇ ਇਸ ਨੂੰ ਪ੍ਰਸੰਨਤਾ ਦੇ ਨਾਲ ਪ੍ਰਵਾਨ ਕਰੋ।
ਹੇਰਾਂ ਦੇਸ਼ ਵਿਦੇਸ਼ਾਂ,
ਔਰ ਮੈਨੂੰ ਵੀ ਇਹ ਆਗਿਆ ਦਿਓ, ਮੈਂ ਵੀ ਹੁਣ ਇੱਥੋਂ ਜਾਣਾ ਚਾਹੁੰਦਾ, ਦੇਸ਼ ਵਿਦੇਸ਼ ਦੇ ਅੰਦਰ ਜਿੱਥੇ ਜਿੱਥੇ ਲੁਕਾਈ ਭੁੱਲੀ ਬੈਠੀ ਹੈ, ਸਾਰਿਆਂ ਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ, ਭਉ ਭਗਤੀ ਦੇ ਨਾਲ ਜੋੜਨਾ, ਮਨੁੱਖਾ ਜੀਵਨ ਸਫਲ ਕਰਨਾ, ਪ੍ਰਸੰਨਤਾ ਨਾਲ ਸਾਨੂੰ ਜਾਣ ਦੀ ਆਗਿਆ ਦੇਣਾ ਕਰੋ ਆਪਣੇ ਘਰ ਤੋਂ।
ਲੈ ਚਿੰਤਾ ਚਿਤ ਬੀਚ ਵਿਚਰੀਏ,
ਚਿਤ ਵਿਚ ਕਦੇ ਵੀ ਚਿੰਤਾ ਫਿਕਰ ਦੀ ਵਿਚਾਰ ਨਹੀਂ ਕਰਨੀ, ਕਦੇ ਸੋਚਣਾ ਨਹੀਂ ਹੈ।
ਧਰੋ ਧੀਰ ਕਰ ਜੈਸਾ,
ਧਰਤੀ ਵਰਗਾ ਧੀਰਜ ਮਨ ਦੇ ਵਿਚ ਧਾਰਨ ਕਰਕੇ ਰੱਖਣਾ, ਮਨ ਟਿਕਾ ਕੇ ਰੱਖਣਾ ਹੈ, ਬੇਬੇ ਜੀ ਨੂੰ ਧੀਰਜ ਬਖਸ਼ ਰਹੇ ਹਨ ਸੱਚੇ ਪਾਤਸ਼ਾਹ।
ਸਿਮਰੋ ਜਬ ਆਵੋ ਤਤਕਾਲ,
ਜਦੋਂ ਵੀ ਯਾਦ ਕਰੋਗੇ ਜਿੱਥੇ ਵੀ ਹੋਈ ਹੈ ਉੱਥੋਂ ਚੱਲ ਕੇ ਤੁਹਾਡੇ ਕੋਲੇ ਤਤਕਾਲ, ਭਾਵ ਛੇਤੀ ਤੋਂ ਛੇਤੀ ਇੱਕ ਪਲ ਵਿੱਚ ਹੀ ਹਾਜ਼ਰ ਹੋ ਜਾਇਆ ਕਰਾਂਗੇ।
ਕੂਰ ਨਾ ਜਾਣੋ ਬੈਨਾ,
ਇਹ ਸਾਡੇ ਬਚਨ ਝੂਠੇ ਨਾ ਜਾਣਿਓ, ਜਦੋਂ ਵੀ ਯਾਦ ਕਰੋਗੇ ਨਾ ਉਦੋਂ ਉਡੀਕ ਨਹੀਂ ਕਰਨੀ ਪਵੇਗੀ, ਯਾਦ ਕੀਤਾ ਤੇ ਸਾਹਮਣੇ ਪ੍ਰਗਟ ਹੋਇਆ ਕਰਾਂਗੇ, ਇਹ ਤੁਹਾਡੇ ਨਾਲ ਸਾਡਾ ਵਾਅਦਾ ਰਿਹਾ, ਇਹ ਸਤਿਗੁਰੂ ਜੀ ਨੇ ਬਚਨ ਕੀਤਾ।
ਸੁਨਤ ਸੋਦਰੀ ਸਹਿਤ ਸੁਨੇਹਾ,
ਜਦੋਂ ਸਹਿਤ ਪ੍ਰੇਮ ਦੇ ਬੇਬੇ ਨਾਨਕੀ ਜੀ ਨੇ ਇਹ ਸਤਿਗੁਰਾਂ ਦੇ ਬਚਨ ਸੁਣਨਾ ਕੀਤੇ,
ਸਕਲ ਬਚਨ ਗੁਣ ਐਨਾ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਣਾਂ ਦੇ ਐਨ, ਧੰਨ ਗੁਰੂ ਨਾਨਕ ਦੇਵ ਜੀ ਜੋ ਤੁਸੀਂ ਬਚਨ ਕਹਿੰਦੇ ਹੋ ਸਾਰੇ ਪੂਰੇ ਹੈ ਹਮੇਸ਼ਾ ਵਾਸਤੇ।
ਰਹਿਤ ਇਹਾਂ ਤੇ ਸਦਨ ਨਾ ਆਵੋ,
ਫੇਰ ਬੇਬੇ ਨਾਨਕੀ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਇੱਥੇ ਰਹਿੰਦੇ ਸੀ ਨਾ ਤਾਂ ਮਹਾਰਾਜ ਸੁਲਤਾਨਪੁਰ ਸਾਹਿਬ ਦਾ ਇਰਦ ਗਿਰਦ ਰਹਿੰਦੇ ਆ, ਘਰ ਵਿਚ ਆ ਹੀ ਜਾਂਦੇ ਸੀ ਕਦੇ ਨਾ ਕਦੇ ਦਰਸ਼ਨ ਦੇਣ ਵਾਸਤੇ।
ਤਦਪ ਭੀਤਰ ਵਾਸੂ,
ਫੇਰ ਵੀ ਜੇ ਘਰ ਵਿਚ ਨਹੀਂ ਵੀ ਆਉਂਦੇ ਸੀ, ਦੂਰ ਦਰੇਡੇ ਰਹਿੰਦੇ ਸੀ, ਤਾਂ ਮੇਰੇ ਮਨ ਨੂੰ ਇਹ ਧੀਰਜ ਰਹਿੰਦਾ ਸੀ ਕਿ ਸਤਿਗੁਰੂ ਜਰੂਰ ਆਉਣਗੇ, ਨੇੜੇ ਹੀ ਕਿਤੇ ਬੈਠੇ ਆ। ਫੇਰ ਵੀ ਹੌਸਲਾ ਬਣਿਆ ਰਹਿੰਦਾ ਸੀ, ਧੀਰਜ ਅਤੇ ਸ਼ਾਂਤੀ ਬਣੀ ਰਹਿੰਦੀ ਸੀ ਹਿਰਦੇ ਵਿੱਚ।
ਹੋਉ ਅਧੀਰ ਪ੍ਰਦੇਸ਼ ਗਏ ਤੇ,
ਪਰ ਜਦੋਂ ਤੁਸੀਂ ਪ੍ਰਦੇਸ਼ ਚਲੇ ਗਏ ਫੇਰ ਮੇਰੇ ਮਨ ਨੂੰ ਧੀਰਜ ਨਹੀਂ ਰਹਿਣੀ, ਧੀਰਜ ਤੋਂ ਰਹਿ ਤੇ ਹਿਰਦਾ ਹੋ ਜਾਣਾ ਹੈ।
ਸੁਣੋ ਨਾ ਪਿਖ ਹੋ ਪਾਸੂ,
ਫੇਰ ਇਹ ਨਹੀਂ ਨਾ ਨੇੜੇ ਸੁਣਾਂਗੀ ਨਾ ਹੀ ਵੇਖਾਂਗੀ, ਕਿਉਂ ਦੂਰ ਚਲੇ ਜਾਣਾ ਤੁਸੀਂ ਸਰਗੁਣ ਰੂਪ ਦੇ ਵਿੱਚ।
ਸਾਜ ਕਰਮ ਉਹ ਜਾਤ ਕੋ ਹਮਰਾ,
ਇਹ ਮਹਾਰਾ ਤੁਸੀਂ ਸਾਨੂੰ ਛੱਡ ਕੇ ਕਿਉਂ ਜਾ ਰਹੇ ਹੋ ਇੱਥੋਂ,
ਕਿਉਂ ਭਾਵ ਹੈ ਉਰ ਤੇਰੇ,
ਤੁਹਾਡੇ ਹਿਰਦੇ ਵਿੱਚ ਇਹ ਗੱਲ ਕਿਉਂ ਚੰਗੀ ਲੱਗ ਰਹੀ ਹੈ ਸਾਨੂੰ ਛੱਡ ਕੇ ਦੂਰ ਜਾਣ ਦੀ? ਸਾਡੇ ਕੋਲੋਂ ਤਾਂ ਆਪ ਜੀ ਦਾ ਵਿਛੋੜਾ ਝੱਲਿਆ ਨਹੀਂ ਜਾਣਾ, ਪਰ ਆਪ ਕਿਉਂ ਸਾਨੂੰ ਛੱਡਣਾ ਚਾਹੁੰਦੇ ਹੋ? ਬਚਨ ਕਰਦੇ ਆ,
ਸਭ ਮਨ ਕੀ ਤੁਮ ਜਾਣ ਬੂਝ ਕੇ,
ਹੇ ਮਹਾਰਾਜ ਤੁਸੀਂ ਤਾਂ ਸਾਰਿਆਂ ਦੇ ਮਨ ਦੀਆਂ ਜਾਣਦੇ ਹੋ, ਕਿਹਦੇ ਹਿਰਦੇ ਵਿੱਚ ਕਿੰਨਾ ਕੁ ਪ੍ਰੇਮ ਹੈ, ਕਿੰਨੀ ਕੁ ਖਿੱਚ ਹੈ, ਇਹ ਤਾਂ ਸਾਰਾ ਆਪ ਜੀ ਨੂੰ ਗਿਆਨ ਹੈ।
ਕਿਉਂ ਨਾ ਰਹੋ ਢਿੱਗ ਮੇਰੇ,
ਜੇ ਮੇਰੇ ਹਿਰਦੇ ਵਿੱਚ ਆਪ ਜੀ ਦਾ ਹਿਰਦੇ ਦੇ ਵਿੱਚ ਪ੍ਰੇਮ ਭਰਿਆ ਪਿਆ ਹੈ, ਮੇਰਾ ਹਿਰਦਾ ਆਪ ਜੀ ਦੇ ਪ੍ਰੇਮ ਵਿਚ ਭਰਿਆ ਪਿਆ ਹੈ ਨੱਕੋ ਨੱਕ, ਤਾਂ ਫੇਰ ਤੁਸੀਂ ਮੇਰੇ ਪ੍ਰੇਮ ਨੂੰ ਵੇਖ ਕੇ ਕਿਉਂ ਨੀ ਮੇਰੇ ਕੋਲੇ ਰਹਿਣਾ ਚਾਹੁੰਦੇ?
ਚਾਹੀਏ ਮੋਹ ਤਜਨ ਸੁਨ ਭਗਨੀ,
ਉਸ ਵਕਤ ਸਤਿਗੁਰੂ ਮਹਾਰਾਜ ਜੀ ਬੇਬੇ ਜੀ ਦੀਆਂ ਬੇਨਤੀਆਂ ਪ੍ਰੇਮ ਦੀਆਂ ਸੁਣ ਕੇ ਕਹਿਣ ਲੱਗੇ ਕਿ ਬੇਬੇ ਜੀ ਇਹ ਜਿਹੜਾ ਮੋਹ ਹੈ ਨਾ, ਮੋਹ ਪਰਿਵਾਰਾਂ ਦਾ ਸੰਬੰਧੀਆਂ ਦਾ, ਇਹ ਤਿਆਗਣਾ ਹੀ ਬਣਦਾ, ਛੱਡਣਾ ਹੀ ਬਣਦਾ ਹੈ।
ਰਾਜ ਸਨੇਹ ਜੇ ਬੰਦੇ,
ਜਿਹੜੇ ਮੋਹ ਦੀ ਰਾਜ ਰੱਸੀ ਦੇ ਵਿੱਚ ਹਮੇਸ਼ਾ ਵਾਸਤੇ ਬੰਨੇ ਰਹਿੰਦੇ ਹੈ,
ਲਹਿ ਨਿਕੇਤ ਤੇ ਨਿਕਸਨ ਪਾਵੇ,
ਉਹ ਮੋਹ ਦੀ ਰੱਸੀ ਵਿੱਚ ਬੰਨੇ ਹੋਏ ਜੀਵ ਘਰਾਂ ਵਿੱਚੋਂ ਪਰ ਉਪਕਾਰ ਲਈ ਦੁਨੀਆਂ ਦਾ ਭਲਾ ਕਰਨ ਵਾਸਤੇ ਬਾਹਰ ਨਹੀਂ ਨਿਕਲ ਸਕਦੇ, ਉਹ ਵਿੱਚੇ ਫਸੇ ਰਹਿੰਦੇ ਮੋਹ ਦੀ ਕੈਦ ਦੇ ਅੰਦਰ।
ਅਸਤ ਜਾਮ ਫਸ ਧੰਦੇ,
ਅੱਠੇ ਪਹਿਰ ਮੋਹ ਦੀਆਂ ਫਾਈਆਂ ਦੇ ਫੰਦਿਆਂ ਵਿੱਚ ਫਸੇ ਰਹਿੰਦੇ ਹਨ।
ਧਾਰ ਔਰ ਧੀਰ ਵਿਚਾਰ ਬਵੇਕੂ,
ਇਸ ਕਰਕੇ ਹਿਰਦੇ ਵਿੱਚ ਧੀਰਜ ਧਾਰਨਾ ਕਰੋ ਔਰ ਗਿਆਨ ਦੀ ਵਿਚਾਰ, ਮੋਹ ਦਾ ਤਿਆਗ ਔਰ ਗਿਆਨ ਦੀ ਵਿਚਾਰ, ਵਿਵੇਕ ਵਿਚਾਰ ਨੂੰ। ਬੇਬਨਾਮ ਦੋ ਦਾ ਹੁੰਦਾ ਸਾਧ ਸੰਗਤ ਜੀ, ਸੰਸਾਰ ਦਾ ਤਿਆਗ, ਵਾਹਿਗੁਰੂ ਦਾ ਪਿਆਰ। ਇਸ ਕਰਕੇ ਐਸੀ ਵਿਵੇਕ ਦੀ ਵਿਚਾਰ ਹਿਰਦੇ ਦੇ ਵਿੱਚ ਵਸਾਉਣਾ ਕਰੋ ਹਮੇਸ਼ਾ ਵਾਸਤੇ।
ਸਿਮਰਨ ਤੇ ਮੈਂ ਆਵਾਂ,
ਔਰ ਸਿਮਰਨ ਕਰੋ ਅੱਠੇ ਪਹਿਰ, ਜਦੋਂ ਤੁਸੀਂ ਯਾਦ ਕਰੋਗੇ ਉਦੋਂ ਹੀ ਆ ਜਾਇਆ ਕਰਾਂਗੇ।
ਦੇਸ਼ ਵਿਦੇਸ਼ ਦੇਖਣੇ ਇੱਛਾ,
ਸਾਡੀ ਦੇਸ਼ਾਂ ਵਿਦੇਸ਼ਾਂ ਨੂੰ ਦੇਖਣ ਦੀ ਇੱਛਾ, ਇੱਛਾ ਤਾਂ ਪਰ ਉਪਕਾਰ ਕਰਨ ਦੀ ਹੈ।
ਲੈ ਨਿਦੇਸ਼ ਤੁਮ ਜਾਵੋ,
ਇਸ ਕਰਕੇ ਤੁਹਾਡੀ ਨਿਦੇਸ਼ ਨਾਮ ਆਗਿਆ ਲੈ ਕੇ ਜਾਣਾ ਚਾਹੁੰਦੇ ਹਾਂ ਅਸੀਂ ਇੱਥੋਂ।
ਬਹੁਵਿਧ ਬਦਤ ਬਚਨ ਦੇ ਧੀਰਾ,
ਜਦੋਂ ਬਹੁਤ ਵੇਰੀ ਸਤਿਗੁਰਾਂ ਨੇ ਆਪਣੇ ਮੁਖ ਤੋਂ ਬਚਨ ਕਹਿ ਕੇ ਬੇਬੇ ਜੀ ਨੂੰ ਧੀਰਜ ਦਿੱਤਾ,
ਕਾਰਖਕ ਸੋਉ,
ਉਹ 20 ਦਮੜੇ ਚਾਂਦੀ ਦੇ ਵੀ ਵਾਪਸ ਦੇ ਦਿੱਤੇ ਜਿਹੜੇ ਭਾਈ ਮਰਦਾਨੇ ਨੂੰ ਦਿੱਤੇ ਸਨ, ਭਾਈ ਮਰਦਾਨੇ ਤੋਂ ਦੁਬਾਰਾ ਵਾਪਸ ਕਰਾ ਦਿੱਤੇ ਸੱਚੇ ਪਾਤਸ਼ਾਹ ਜੀ ਨੇ।
ਲੈ ਕਰ ਵਿਦਾ ਚੱਲੇ ਦੁੱਖ ਭੰਜਨ,
ਦੁੱਖਾਂ ਨੂੰ ਨਾਸ਼ ਕਰਨ ਵਾਲੇ ਮਾਂ ਬੇਬੇ ਨਾਨਕੀ ਜੀ ਤੋਂ ਵਿਦਾਇਗੀ ਲੈ ਕੇ ਸੱਚੇ ਪਾਤਸ਼ਾਹ ਚੱਲ ਪਏ ਕਿੱਧਰ ਨੂੰ? ਦੁਨੀਆਂ ਦਾ ਉਧਾਰ ਕਰਨ ਵਾਸਤੇ, ਪੁੱਲੀ ਲੁਕਾਈ ਨੂੰ ਤਾਰਨ ਵਾਸਤੇ। ਕੋਈ ਸਾਹਿਬ ਜਾਦਿਆਂ ਦਾ ਮੋਹ ਨਹੀਂ, ਕੋਈ ਮਹਿਲਾਂ ਦਾ ਮੋਹ ਨਹੀਂ, ਕੋਈ ਮਾਤਾ ਪਿਤਾ ਦਾ ਮੋਹ ਨਹੀਂ, ਕੋਈ ਜਾਨ ਨਾਲੋਂ ਵੱਧ ਪਿਆਰੀ ਭੈਣ। ਸਾਧ ਸੰਗਤ ਜੀ, ਬੇਬੇ ਨਾਨਕੀ ਦਾ ਸਿਦਕ, ਜਦੋਂ ਬਾਬਾ ਕਲਿਆਣ ਚੰਦ ਜੀ ਸਤਿਗੁਰੂ ਮਹਾਰਾਜ ਜੀ ਦੇ ਚਪੇੜ ਮਾਰੀ ਤਾਂ ਭੈਣ ਜੀ ਨੇ ਅੱਗੇ ਹੋ ਕੇ ਦੂਸਰੀ ਵਾਰੀ ਹੱਥ ਫੜ ਲਿਆ ਸੀ ਕਿ ਪਿਤਾ ਇਹ ਚਪੇੜਾ ਤੂੰ ਮੇਰੇ ਵੀਰ ਦੇ ਨਹੀਂ, ਇਹ ਵਾਹਿਗੁਰੂ ਦੇ ਰੂਪ ਦੇ ਚਿਹਰੇ ਦੇ ਉੱਤੇ ਚਪੇੜਾ ਮਾਰ ਰਿਹਾ। ਇੰਨਾ ਸਿਦਕ ਸਾਧ ਸੰਗਤ ਜੀ, ਤੇ ਉਸ ਵਕਤ ਇੰਨਾ ਸਿਦਕ ਬੇਬੇ ਜੀ ਦੇ ਹਿਰਦੇ ਵਿੱਚ ਸੀ ਪਰਿਵਾਰ ਦੇ ਵਿੱਚੋਂ, ਪਰ ਸੱਚੇ ਪਾਤਸ਼ਾਹ ਲੁਕਾਈ ਨੂੰ ਤਾਰਨ ਵਾਸਤੇ ਸੱਚਾ ਪ੍ਰੇਮ ਵੀ ਜਿਹੜਾ ਹੈ, ਸੱਚੀ ਭਾਵਨਾ ਵੀ ਹੈ, ਉਸ ਨੂੰ ਵੀ ਸੱਚੇ ਪਾਤਸ਼ਾਹ ਧੀਰਜ ਦੇ ਕੇ ਪਰ ਉਪਕਾਰ ਦੀ ਖਾਤਰ ਦੁਨੀਆਂ ਨੂੰ ਤਾਰਨ ਵਾਸਤੇ ਜਾਣ ਦੀ ਤਿਆਰੀ ਕਰਕੇ ਚੱਲ ਪਏ ਦੁਨੀਆਂ ਦੇ ਦੁੱਖ ਮੇਟਣ ਵਾਸਤੇ।
ਮਰਦਾਨਾ ਸੰਗ ਦੋ,
ਭਾਈ ਮਰਦਾਨਾ ਜੀ ਤੇ ਦੂਸਰੇ ਭਾਈ ਬਾਲਾ ਜੀ ਨਾਲ ਹਨ ਦੋਨੋ।
ਬਿਰਹਿ ਪੀਰ ਤੇ ਰੋਦਤ ਭਗਨੀ,
ਔਰ ਜਿਹੜੀ ਸਤਿਗੁਰਾਂ ਦੀ ਭੈਣ ਬੇਬੇ ਨਾਨਕੀ, ਵਿਛੋੜੇ ਵਿਚ ਬਹੁਤਾ ਹੀ ਵੈਰਾਗ ਕੀਤਾ ਮਨ ਦੇ ਅੰਦਰ, ਪ੍ਰੇਮ ਦੇ ਅੰਦਰ ਵੈਰਾਗ ਹੋਇਆ ਕਰਦਾ ਹੈ ਸਾਧ ਸੰਗਤ ਜੀ ਹਮੇਸ਼ਾ ਵਾਸਤੇ, ਔਰ ਦੁੱਖਾਂ ਦੇ ਅੰਦਰ ਦੁਨੀਆਂ ਰੋਂਦੀ ਕੁਰਲਾਉਂਦੀ ਦੇਖੀ ਗਈ ਹੈ ਤਾਹਾ ਮਾਰਦੀ, ਪਰ ਵੈਰਾਗ ਜਿਹੜਾ ਪ੍ਰੇਮ ਦੇ ਅੰਦਰੋਂ ਪੈਦਾ ਹੁੰਦਾ ਹੈ, ਇਸ ਕਰਕੇ ਵੈਰਾਗ ਬਹੁਤ ਕੀਤਾ ਹੈ।
ਰੱਖਣ ਬਸ ਨਹੀਂ ਚੱਲਈ,
ਰੱਖਣ ਲਈ ਸਤਿਗੁਰਾਂ ਨੂੰ ਆਪਣੇ ਘਰ ਵਿਚ ਜ਼ੋਰ ਨਹੀਂ ਚੱਲਦਾ ਕਿ ਕਿਵੇਂ ਰੱਖਾਂ ਸੱਚੇ ਪਾਤਸ਼ਾਹ ਨੂੰ।
ਕਹਿਤ ਸੰਤੋਖ ਸਿੰਘ ਭਾ ਪੂਰਨ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਪੂਰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਜੀਵਾਂ ਦਾ ਸੰਸਾਰ ਦਾ ਉਧਾਰ ਕਰਨ ਵਾਸਤੇ ਚੱਲ ਪਏ ਹੈ।
ਧਿਆਏ ਦੁੱਖ ਦਲ ਮਲਈ,
ਜਿਹੜਾ ਧੰਨ ਗੁਰੂ ਨਾਨਕ ਦੇਵ ਜੀ ਆਪ ਜੀ ਨੂੰ ਧਿਆਉਂਦਾ ਯਾਦ ਕਰਦਾ ਹੈ, ਆਪ ਜੀ ਦੇ ਦਿੱਤੇ ਸਿਮਰਨ ਨੂੰ ਚੇਤੇ ਕਰਦਾ ਹੈ, ਉਹਦੇ ਸਾਰੇ ਦੁੱਖਾਂ ਨੂੰ ਮਲ ਕੇ ਹਮੇਸ਼ਾ ਵਾਸਤੇ ਨਾਸ਼ ਕਰ ਦਿੰਦੇ ਹੋ। ਸਾਧ ਸੰਗਤ ਜੀ ਦੁੱਖਾਂ ਨੂੰ ਮਲ ਮਲ ਕੇ ਮੇਟ ਦਿੰਦੇ, ਉਹਨਾਂ ਦੀ ਹੋਂਦ ਹੀ ਨਹੀਂ ਰਹਿਣ ਦਿੰਦੇ। ਸੱਚੇ ਪਾਤਸ਼ਾਹ ਏਡੀ ਵੱਡੀ ਕਿਰਪਾ ਹੋ ਜਾਂਦੀ ਹੈ ਜੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਜੀ ਨੂੰ ਧਿਆਉਂਦੇ, ਆਪ ਜੀ ਨੂੰ ਯਾਦ ਕਰਦੇ ਹਨ। ਸੋ ਸਾਧ ਸੰਗਤ ਜੀ ਸਮਾਂ ਹੁਣ ਸੰਪੂਰਨ ਹੈ, ਆਪ ਜਿੰਨੀਆਂ ਵੀ ਸੰਗਤਾਂ ਦੀਵਾਨ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ, ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਅਚੇਚੇ ਤੌਰ ਤੇ